ਦੀ ਮੇਰਾ ਮੇਰਾ ਤੋਲੇ ਉਹ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਪੰਥ ਦੇ ਨਾਮ ਤੇ ਲੈ ਕੇ ਵੋਟਾਂ ਪੰਥ ਦੇ ਨਾਮ ਤੇ ਲੈ ਕੇ ਵੋਟਾਂ ਓਏ ਪੱਤ ਸਿੰਘਾਂ ਦੀ ਰੋਲੇ ਉਹ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਉਹ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਮੇਰਾ ਤਾਂ ਸਪੋਰਟ ਦਾ ਠੇਕਾ ਮੇਰਾ ਕੇਬਲ ਮਾਫੀਆ ਮੀਡੀਆ ਮੇਰਾ ਨਸ਼ਾ ਵਿਕਾਵੇ ਨੇਤਾ ਮੇਰਾ ਸ਼ਾਹੂਕਾਰਾਂ ਨਾਲ ਏਕਾ ਮੇਰਾ ਰਿਸ਼ਵਤ ਲੈਣੀ ਪੇਸ਼ਾ ਮੇਰਾ ਜ਼ਹਿਰ ਪਾਣੀ ਵਿੱਚ ਘੋਲੇ ਹੋਏ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਉਹ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਖਾਤਾ ਮੇਰਾ ਕੈਪਟਨ ਦੇ ਨਾਲ ਨਾਤਾ ਮੇਰਾ ਨੂੰ ਤਾਂ ਕੇਂਦਰ ਵਿੱਚ ਮੰਤਰੀ ਓਏ ਮੰਦ ਬੁੱਧੀ ਬਸ ਕਾਕਾ ਮੇਰਾ ਪਿਤਾ ਸਮਾਨੇ ਪਾਪਾ ਮੇਰਾ ਪਿਤਾ ਸਮਾਨੇ ਪਾਪਾ ਮੇਰਾ ਸਕੇ ਪਿਓ ਨੂੰ ਹੀ ਬੋਲੇ ਓਏ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਓ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਵਿੱਚ ਹਿੱਸੇ ਓਏ ਪਾਲਵਾਂ ਜੋ ਚੱਲਦਾ ਦਿਸੇ ਗੁਰੂ ਘਰਾਂ ਵਿੱਚ ਹੱਕ ਵੀ ਮੇਰਾ ਓਏ ਬੇਅਦਬੀ ਵਿੱਚ ਹੱਕ ਵੀ ਮੇਰਾ ਡੇਰਿਆਂ ਦੇ ਵੱਲ ਪੱਖ ਵੀ ਮੇਰਾ ਸੱਚ ਰਹੇ ਨਾ ਓਲੇ ਓ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਓ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਓ ਬਾਬੇ ਨਾਨਕ ਦੀ ਸਮਝ ਕੇ ਪਹਿਲਾਂ ਵਾਲੀ ਹੀ ਸਮਝ ਕੇ ਵੋਟ ਪਾ ਜਾਂਦੇ ਭੋਲੇ ਓਏ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਓ ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ ਓ ਤੱਕੜੀ ਬਾਦਲ ਦੀ ਓ ਤੱਕੜੀ ਬਾਦਲ ਦੀ
ਜਿਨ੍ਹਾਂ ਦੀ ਬਾਤ ਲਿਖਦੇ ਹਾਂ ਜਿਨ੍ਹਾਂ ਦੀ ਬਾਤ ਲਿਖਦੇ ਹਾਂ ਉਹਨਾਂ ਦੀ ਬਾਤ ਪੈਣੀ ਹੈ ਸਾਡਾ ਸੂਰਜ ਚੜ੍ਹਨ ਅਤੇ ਤੇਰੀ ਫਿਰ ਰਾਤ ਪੈਣੀ ਹੈ ਸੀਸ ਜੋ ਉਹਦੇ ਹੋ ਗਏ ਨੇ ਸੀਸ ਜੋ ਉਹਦੇ ਹੋ ਗਏ ਨੇ ਵੇ ਉਹ ਥਾਂ ਥਾਂ ਨਹੀਂ ਝੁਕਦੇ ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰ ਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਫਤਿਹ ਨੂੰ ਕਰੋ ਪ੍ਰਵਾਨ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਿਛਲੇ ਹਫ਼ਤੇ ਜਿਵੇਂ ਅਸੀਂ ਟੌਪਿਕ ਸ਼ੁਰੂ ਕੀਤਾ ਸੀ
ਤੁਹਾਡਾ ਤੇ ਸਾਡਾ ਸਾਥ ਜਿਹੜਾ ਹੈ ਇਸੇ ਤਰ੍ਹਾਂ ਹੀ 7:30 ਵਜੇ ਤੱਕ ਰਹੇਗਾ ਚੱਲਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਕੋਈ ਵਿਚਾਰਾਂ ਦੀ ਸਾਂਝ ਪਾਉਣੀ ਹੋਵੇ ਸਟੂਡੀਓ ਦਾ ਨੰਬਰ ਹੈ ਜੀ 815-8100 ਤੇ ਤੁਸੀਂ ਅਸੀਂ ਜਿਹੜਾ ਸਟਾਰਟਿੰਗ ਦੇ ਵਿੱਚ ਗੀਤ ਲਾਇਆ ਸ਼ੁਰੂ ਦੇ ਪ੍ਰੋਗਰਾਮ ਦੇ ਵਿੱਚ ਗੀਤ ਲਾਇਆ ਹੈ ਉਹਦੇ ਉੱਤੇ ਤੁਹਾਨੂੰ ਪਤਾ ਲੱਗੇ ਗਿਆ ਹੋਵੇ ਕਿ ਅਸੀਂ ਅੱਜ ਕਿੱਧਰ ਨੂੰ ਪ੍ਰੋਗਰਾਮ ਲੈ ਕੇ ਜਾਣਾ ਅਤੇ ਕੀ ਕਹਿਣਾ ਅਤੇ ਕੀ ਕਰਨਾ ਹੈ ਕਿਉਂਕਿ ਤੁਸੀਂ ਵੀ ਬਹੁਤ ਸੂਝਵਾਨ ਸਰੋਤੇ ਹੋ ਮਿਲਦੇ ਹੋ ਵਿਚਾਰਾਂ ਦੀ ਸਾਂਝ ਪਾਉਂਦੇ ਹੋ ਫੋਨ ਰਾਹੀਂ ਜਾਂ ਰਾਹੇ ਵਗਾਹੇ ਕਿਤੇ ਵੀ ਵਿਚਾਰ ਦੇ ਨਾਲ ਤੁਸੀਂ ਸਾਨੂੰ ਹਮੇਸ਼ਾ ਹੀ ਹੌਸਲਾ ਦਿੰਦੇ ਹੋ ਸੋ ਅੱਜ ਮੈਂ ਉਹ ਪੱਖ ਲੈ ਕੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਸਹੀ ਅਤੇ ਗਲਤ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਤੁਸੀਂ ਸਾਡੇ ਨਾਲੋਂ ਵੱਧ ਸਿਆਣੇ ਹੋ ਵਡੇਰੀ ਉਮਰ ਦੇ ਵੀ ਹੋ ਵਿੱਚ ਜਿਹੜੇ ਸਾਡੇ ਸਰੋਤੇ ਸੁਣਨ ਵਾਲੇ ਨੇ ਅਤੇ ਨਾਲ ਨਾਲ ਉਹ ਵੀ ਨੇ ਜਿਹੜੇ ਹਜੇ ਜਵਾਨੀ ਦੀਆਂ ਬਰੂਹਾਂ 'ਤੇ ਪੈਰ ਰੱਖਦੇ ਨੇ ਅਤੇ ਜਾਂ ਫਿਰ ਕਈ ਉਹ ਨੇ ਜਿਹੜੀ ਜਵਾਨੀ ਤੋਂ ਅੱਗੇ ਲੰਘ ਰਹੇ ਨੇ ਮਚੋਰਤਾ ਵੱਲੋਂ ਪੈਰ ਧਰ ਰਹੇ ਨੇ ਉਹ ਵੀ ਸਾਡੇ ਸਰੋਤੇ ਨੇ ਪਰ ਜਿੰਨੇ ਵੀ ਹੋ ਸਾਰੇ ਹੀ ਜਿਵੇਂ ਆਪਾਂ ਰੱਬ ਨੂੰ ਪੂਜਦੇ ਹਾਂ ਇਸੇ ਤਰ੍ਹਾਂ ਤੁਸੀਂ ਸਾਡੇ ਲਈ ਪੂਜਣ ਯੋਗ ਹੋ ਕਿਉਂਕਿ ਤੁਹਾਡੀ ਹੀ ਬਦੌਲਤ ਤੁਹਾਡੇ ਹੀ ਪਿਆਰ ਦੇ ਸਦਕਾ ਅਸੀਂ ਹਰੇਕ ਸੋਮਵਾਰ ਤੁਹਾਡੇ ਲਈ ਤਾਂ ਲੈ ਕੇ ਆਉਂਦੇ ਹਾਂ ਪੰਥਕ ਵਿਚਾਰ ਪ੍ਰੋਗਰਾਮ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦਾ ਸੰਦੇਸ਼ ਤਾਂ ਤੁਹਾਡੇ ਕਹਿਣ 'ਤੇ ਹੀ ਅਸੀਂ ਦੇਣਾ ਸ਼ੁਰੂ ਕੀਤਾ ਹੈ ਹੋਕਾ ਤਾਂ ਤੁਸੀਂ ਸਾਨੂੰ ਦੇਣ ਲਾਇਆ ਹਾਂ ਇਹ ਗੱਲ ਵੱਖਰੀ ਹੈ ਕਿ ਇਸ ਸੱਚ ਦੇ ਰਾਹ ਦੇ ਉੱਤੇ ਬਹੁਤ ਔਕੜਾਂ ਆਉਂਦੀਆਂ ਨੇ ਇਸ ਸੱਚ ਦੇ ਰਾਹ ਦੇ ਉੱਤੇ ਇੱਕ ਗੱਲ ਦਾ ਫਾਇਦਾ ਹੈ ਉਹ ਫਾਇਦਾ ਇਹ ਹੈ ਭਾਈ ਇੱਥੇ ਰੱਛ ਘੱਟ ਹੈ ਰਾਹ ਨਾ ਆਪਣੀ ਮਜ਼ੇ 'ਚ ਤੁਰੇ ਰਹੀਦਾ ਕੋਈ ਮੋਢੇ ਮੋਢੇ ਘੱਟ ਮਾਰਦਾ ਅਤੇ ਜਿੱਥੇ ਝੂਠ ਦੀਆਂ ਦੁਕਾਨਾਂ ਚੱਲਦੀਆਂ ਨੇ ਉੱਥੇ ਤਾਂ ਬਾਹਲਾ ਹੀ ਜ਼ਿਆਦਾ ਬੁਰਾ ਹਾਲ ਹੈ ਖੈਰ ਸਾਡਾ ਵਿਸ਼ਾ ਨਹੀਂ ਹੈ ਪ੍ਰੋਗਰਾਮ ਨੂੰ ਆਪਣੀ ਦਿੱਖ ਵੱਲ ਆਪਣੀ ਉਸ ਲਾਈਨ ਵੱਲ ਲਿਜਾਣ ਦੀ ਕੋਸ਼ਿਸ਼ ਕਰਦਾ ਹਾਂ ਤੁਸੀਂ ਗੀਤ ਸੁਣਿਆ ਇਹੀ ਤੱਕੜੀ ਇੱਕ ਟਾਈਮ ਪੰਥ ਦੀ ਗੱਲ ਪੰਥ ਦੀ ਪਹਿਰੇਦਾਰੀ ਦੀ ਹੋਣ ਦੀ ਗੱਲ ਕਰਦੀ ਸੀ ਉਦੋਂ ਕੀ ਗਾਇਆ ਜਾਂਦਾ ਸੀ ਤੱਕੜੀ ਬਾਬੇ ਨਾਨਕ ਦੀ ਤੋਲੇ ਤੇਰਾਂ ਤੇਰਾਂ ਅਤੇ ਅੱਜ ਉਹ ਤੱਕੜੀ ਤਾਂ ਕੀ ਬਣਾ ਕੇ ਰੱਖ ਦਿੱਤਾ ਸੋਚੋ ਤਾਂ ਸਹੀ ਪਰ ਜਿਨ੍ਹਾਂ ਨੂੰ ਤੁਸੀਂ ਪੰਥਕ ਹੋਣ ਦਾ ਖਿਤਾਬ ਦਿੰਦੇ ਰਹੇ ਹੋ ਜਿਨ੍ਹਾਂ ਦੀਆਂ ਝੋਲੀਆਂ ਤੁਸੀਂ ਭਰਦੇ ਰਹੇ ਹੋ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦੀ ਗੱਲ ਕਰਦੇ ਨੇ ਪੰਜਾਬ ਦਾ ਖਜ਼ਾਨਾ ਖਾਲੀ ਹੈ ਉਹ ਭਾਈ ਖਾਲੀ ਕੀਤਾ ਕਿਨੇ ਹੈ ਪੰਜਾਬ ਦੇ ਵਿੱਚ ਰਹਿਣ ਵਾਲਾ ਜਿਹੜਾ ਵੀ ਹੈ ਉਹ ਜੇ ਬੱਤੀ ਯੂਜ਼ ਕਰਦਾ ਹੈ ਉਹਦੇ ਪੈਸੇ ਪੇ ਕਰਦਾ ਹੈ ਰੋਡ ਟੈਕਸ ਦਿੰਦਾ ਹੈ ਟੋਲ ਪਲਾਜ਼ਿਆਂ ਤੋਂ ਉੱਤੋਂ ਲੰਘਦਾ ਉੱਥੇ ਪੇਮੈਂਟਾਂ ਹੁੰਦੀਆਂ ਨੇ ਅਤੇ ਪੈਸਾ ਜਾਂਦਾ ਕਿੱਥੇ ਹੈ ਜੇ ਕਿਤੇ ਤੁਸੀਂ ਗੱਡੀਆਂ 'ਚ ਤੇਲ ਪਾਣੀ ਪੈਟਰੋਲ ਪਾਉਂਦੇ ਹੋ ਉਹਦਾ ਤੱਕ ਉਹਦਾ ਵੀ ਖਰਚਾ ਦਿੱਤਾ ਜਾਂਦਾ ਉਹਦੇ 'ਤੇ ਵੀ ਟੈਕਸ ਲੱਗਦਾ ਹੈ ਤੁਸੀਂ ਖਾਣ ਵਾਲੀਆਂ ਚੀਜ਼ਾਂ ਲੈ ਕੇ ਆਉਂਦੇ ਉਹ 'ਤੇ ਵੀ ਟੈਕਸ ਲੱਗਦਾ ਫਿਰ ਖਜ਼ਾਨਾ ਕਿੱਦਾਂ ਖਾਲੀ ਹੋ ਗਿਆ ਇਹ ਰੌਲਾ ਕੌਣ ਪਾਉਂਦੇ ਨੇ ਭਾਈ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਪਾਉਂਦੇ ਤਾਂ ਲੀਡਰ ਨੇ ਨਾ ਅਤੇ ਲੀਡਰਾਂ ਨੂੰ ਜਵਾਬ ਪਬਲਿਕ ਤੋਂ ਮੰਗਣਾ ਚਾਹੀਦਾ ਇਸ ਗੱਲ ਦਾ ਕਿ ਖਜ਼ਾਨਾ ਖਾਲੀ ਹੈ ਹੈਰਾਨੀ ਹੋ ਗਈ ਹਾਲਾਂਕਿ ਪਬਲਿਕ ਪੁੱਛੇ ਲੀਡਰਾਂ ਨੂੰ ਪਰ ਲੀਡਰ ਉਲਟਾ ਕੰਮ ਹੋ ਗਿਆ ਇੱਥੇ ਲੀਡਰ ਪੁੱਛਦੇ ਪਏ ਆ ਵੀ ਦੱਸਦੇ ਪਏ ਵੀ ਖਜ਼ਾਨਾ ਖਾਲੀ ਹੈ ਇਹਦਾ ਮਤਲਬ ਇਹੀ ਹੋਇਆ ਭਈ ਸਾਨੂੰ ਕੋਈ ਸਵਾਲ ਹੀ ਨਾ ਕਰੇ ਵੀ ਖਜ਼ਾਨਾ ਖਾਲੀ ਕੀਤਾ ਕਿਹਨੇ ਪਹਿਲਾਂ ਰੌਲਾ ਪਾ ਦਿਓ ਜੇਕਰ ਇਹ ਵੀ ਇੱਕ ਪੱਖ ਹੈ ਦੂਸਰਾ ਪੱਖ ਪੰਜਾਬ ਨੂੰ ਉਜਾੜਨ ਦੇ ਵਿੱਚ ਕਿਹਨੇ ਘੱਟ ਗੁਜ਼ਾਰੀ ਹੈ ਜੇਕਰ ਆਪਾਂ ਬਾਦਲ ਦੀ ਗੱਲ ਕਰ ਲੈਂਦੇ ਹਾਂ ਜਿਹੜਾ ਆਪਣੇ ਆਪ ਨੂੰ ਪੰਥਕ ਕਮਾਉਂਦਾ ਹੈ ਕਾਂਗਰਸ ਨੂੰ ਤਾਂ ਸਿੱਖ ਕੌਮ ਨੇ ਖਿਤਾਬ ਦੇ ਦਿੱਤਾ ਕਿ ਇਹ ਤਾਂ ਸਾਡੀ ਦੁਸ਼ਮਣ ਜਮਾਤ ਹੈ ਇਹਨੇ ਤਾਂ ਸਾਡਾ ਘਾਣ ਬਹੁਤ ਵੱਡੀ ਪੱਧਰ 'ਤੇ ਕੀਤਾ ਹੈ ਪਰ ਉਹ ਭਲਿਓ ਮਾਨਸੋ ਜੇਕਰ ਬਾਦਲ ਦੀ ਗੱਲ ਕਰਨੀ ਹੈ ਤਾਂ ਫਿਰ ਸਾਨੂੰ ਇਹ ਸੋਚਣਾ ਜ਼ਰੂਰ ਪਵੇਗਾ ਕਿ ਬਾਦਲ ਦੀ ਸ਼ਮੂਲੀਅਤ ਰਹੀ ਕਿੱਥੇ ਨਹੀਂ ਉਹ ਜਿੱਥੇ ਜਿੱਥੇ ਸ਼ਮੂਲੀਅਤ ਰਹੀ ਹੈ ਉਹ ਅੱਜ ਮੈਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਹੈ ਸਾਰੇ ਹੀ ਧਿਆਨ ਦੇ ਨਾਲ ਇੱਕ ਗੱਲ ਸੁਣ ਲਿਓ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ MLA ਬਣਦਾ ਹੈ ਉਹ ਕਾਂਗਰਸ ਵੱਲੋਂ ਬਣਿਆ ਸੀ ਉਸ ਤੋਂ ਬਾਅਦ ਚਲੋ ਚੱਲਦਾ ਜਿਵੇਂ ਆਪਣਾ ਆਪਾਂ ਕੋਈ ਕੰਮ ਕਾਰ ਕਰਦੇ ਹਾਂ ਬਿਜ਼ਨਸ ਕਰਦੇ ਹਾਂ ਕੋਈ ਧੰਦਾ ਕਰਦੇ ਹਾਂ ਉਹਦੇ ਵਿੱਚ ਅਸੀਂ ਜਿੱਦਾਂ ਜਿੱਦਾਂ ਸਾਡਾ ਟਾਈਮ ਬੀਤੀ ਜਾਂਦਾ ਅਸੀਂ ਹੋਰ ਉਹਦੇ ਵਿੱਚ ਤਜਰਬੇ ਦੇ ਨਾਲ ਅੱਗੇ ਵੱਧਦੇ ਜਾਂਦੇ ਹਾਂ ਇਵੇਂ ਹੀ ਇਹਨਾਂ ਨੇ ਧੰਦਾ ਬਣਾਇਆ ਧੰਦਾ ਉਹ ਧੰਦਾ ਕਰਦਿਆਂ ਹੋਇਆ ਇਸ ਬਾਦਲ ਨੇ ਹਮੇਸ਼ਾ ਹੀ ਸਿੱਖ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਅਤੇ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਅਵਾ ਅੱਜ ਤੱਕ ਇਸ ਨੇ ਕੀਤਾ ਹੈ ਜੇਕਰ ਮੈਂ ਇਤਿਹਾਸ ਦੇ ਪਿਛੋਕੜ ਖੋਲ੍ਹ ਕੇ ਦੇਖਾਂ ਇੱਕ ਇਹੋ ਜਿਹਾ ਟਾਈਮ ਸੀ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਮੰਜੀ ਸਾਹਿਬ ਦੇ ਵਿੱਚ ਜਿਹੜੀਆਂ ਸਪੀਚਾਂ ਹੁੰਦੀਆਂ ਸਨ ਜਾਂ ਉੱਥੇ ਜਿਹੜੀ ਵਾਰਤਾਲਾਪ ਹੁੰਦੀ ਸੀ ਉਸ ਟਾਈਮ ਦੇ ਉੱਤੇ ਇੱਕ ਬਲਵੀਰ ਮੈਂ ਹਾਂਜੀ ਬਲਵੀਰ ਸਿੰਘ ਭਰਪੂਰ ਉਸ ਟਾਈਮ ਇੱਕ ਸੀਨੀਅਰ ਪੱਤਰਕਾਰ ਸੀ ਅਕਾਲੀ ਪੱਤਰਿਕਾ ਦਾ ਉਹਦੀ ਸਪੀਚ ਸੁਣਨ ਵਾਲੀ ਹੈ ਉਹ ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਮੰਜੀ ਸਾਹਿਬ ਦੀ ਸਪੀਚ ਹੈ ਜਿਹਦੇ ਵਿੱਚ ਉਹਨੇ ਪੂਰਾ ਐਨ ਨਿਚੋੜ ਕੱਢ ਕੇ ਰੱਖ ਦਿੱਤਾ ਔਰ ਉਹਦੀਆਂ ਗੱਲਾਂ ਕਹੀਆਂ ਹੋਈਆਂ ਅੱਜ ਸਾਡੇ ਮੂਹਰੇ ਖੜੀਆਂ ਨੇ ਉਹ ਸੱਚ ਜਿਹੜੀਆਂ ਦਿਖ ਰਹੀਆਂ ਨੇ ਉਸ ਟਾਈਮ ਜਦੋਂ ਵੀ ਨਾਰਾ ਲੱਗਾ ਇਸ ਬਾਦਲ ਨੇ ਗਿਰਗਟ ਵਾਂਗੂ ਰੰਗ ਬਦਲਦਿਆਂ ਹੋਇਆ ਉਸ ਸਟੇਜ ਦੇ ਉੱਤੇ ਆਪਣੀ ਲੀਡਰੀ ਨੂੰ ਵੀ ਦੂਰ ਕਰ ਲਿਆ ਲੀਡਰ ਵੀ ਹੋਰ ਖੜੇ ਕਰ ਦਿੱਤੇ ਤੇ ਉਹਨਾਂ ਦੇ ਪੈਰਾਂ 'ਚ ਬੈਠ ਗਿਆ ਤੇ ਫਿਰ ਧਰਮ ਯੁੱਧ ਮੋਰਚੇ ਵਿੱਚ ਵੀ ਛਾਲਾਂ ਮਾਰਦਾ ਰਿਹਾ ਅੱਗੇ ਜਾਂਦਾ ਰਿਹਾ ਪਰ ਧਰਮ ਯੁੱਧ ਮੋਰਚੇ ਤੋਂ ਅਸੀਂ ਪ੍ਰਾਪਤ ਕੀ ਕੀਤਾ ਇਸ ਬਾਦਲ ਦੀ ਉਹਦੇ ਵਿੱਚ ਪ੍ਰਾਪਤੀ ਕਿਹਦੀ ਹੈ ਪ੍ਰਾਪਤੀ ਇਹ ਹੀ ਹੈ ਕਿ 1978 ਦੇ ਵਿੱਚ ਇਸ ਬਾਦਲ ਨੇ ਸਾਕਾ ਕਰਵਾਇਆ ਉਦੋਂ ਵੀ ਅਕਾਲੀਆਂ ਦੀ ਸਰਕਾਰ ਸੀ ਤੇ ਉਸ ਸਾਕੇ ਦੇ ਕਰਨ ਵਾਲੇ ਜਿਹੜੇ ਸਨ ਜਿਨ੍ਹਾਂ ਨੇ ਫੌਜਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਲਈ ਤਾਂ ਉਹਨਾਂ ਨੇ ਤਾਂ ਮਾਰੇ ਸਨ ਸਾਡੇ ਲਈ ਸ਼ਹੀਦ ਹੋ ਗਏ ਉਹਨਾਂ ਕਾਤਲਾਂ ਨੂੰ ਛੱਡ ਕੇ ਕੌਣ ਆਇਆ ਅੰਮ੍ਰਿਤਸਰ ਤੋਂ ਬਾਹਰ ਇਹਦੇ ਹੀ ਬਾਦਲ ਸਰਕਾਰ ਦੇ ਕਰਿੰਦੇ ਜੀਵਨ ਸਿੰਘ ਉਮਰਾਨੰਗਲ ਜਿਹਦਾ ਜਿਹਦੇ ਮੇਰਾ ਖਿਆਲ ਪਰਮਜੀਤ ਪਰਮ ਕਿਹੜਾ ਐਸ ਐਸ ਪੀ ਜਿਹੜਾ ਸੀ ਉਮਰਾਨੰਗਲ ਕੀ ਉਹਦਾ ਨਾਂ ਬਰਗਾੜੀ ਕਾਰਡ ਦੇ ਵਿੱਚ ਜਿਹਨੇ ਜਿਹਦੀ ਸ਼ਮੂਲੀਅਤ ਬੋਲਦੀ ਹੈ ਹਾਂਜੀ ਉਹਦੇ ਵਡੇਰਿਆਂ ਦੀ ਗੱਲ ਮੈਂ ਕਰ ਰਿਹਾ ਤੁਹਾਡੇ ਨਾਲ ਉਸ ਤੋਂ ਬਾਅਦ ਇਹ ਰੈਸਟ ਹਾਊਸ ਦੇ ਵਿੱਚ ਬੈਠਾ ਅੰਮ੍ਰਿਤਸਰ ਡੀ ਸੀ ਦੇ ਨਾਲ ਮੀਟਿੰਗਾਂ ਕਰਦੇ ਰਿਹਾ ਬਾਦਲ ਤੇ ਦੱਸੀ ਗਿਆ ਮੈਂ ਤਾਂ ਫਲਾਨੇ ਥਾਂ ਸੀ ਉਮਰਾਨੰਗਲ ਉਸ ਟਾਈਮ ਵਿੱਤ ਮੰਤਰੀ ਹੈ ਤੇ ਪੰਜਾਬ ਦਾ ਕੇਸ ਚਲਾਇਆ ਗਿਆ ਬਾਹਰ ਤੇ ਸਟੇਟਮੈਂਟ ਉਮਰਾਨੰਗਲ ਨੇ ਦਿੱਤੀ ਹੈ ਤੇ ਉਸ ਸਟੇਟਮੈਂਟ ਤੇ ਬਰੀ ਹੋਇਆ ਉਹ ਨਿਰੰਕਾਰੀ ਤੇ ਜਦੋਂ ਪਹਿਲਾਂ ਇਹ ਕਾਂਡ ਇਸ ਨੇ ਕੀਤਾ ਔਰ ਹਮੇਸ਼ਾ ਹੀ ਜਦੋਂ ਵੀ ਇਹਦੀ ਸਰਕਾਰ ਆਈ ਹੈ ਉਦੋਂ ਹੀ ਸਿੱਖ ਧਰਮ ਨੂੰ ਢਾਲ ਲਾਉਣ ਦੇ ਲਈ ਜਿਹੜੇ ਡੇਰੇ ਨੇ ਉਹ ਵੱਡੀ ਪੱਧਰ ਦੇ ਉੱਤੇ ਪ੍ਰਫੁੱਲਤ ਕੀਤੇ ਨੇ ਇਸ ਬਾਦਲ ਨੇ ਪਹਿਲੀ ਮੈਂ ਤੁਹਾਨੂੰ ਜਿਹੜੀ ਹੈ ਜਾਣਕਾਰੀ ਦੇ ਦਿੱਤੀ ਹੈ ਕਿ ਨਿਰੰਕਾਰੀਆਂ ਨੂੰ ਕਿਵੇਂ ਇਹਨੇ ਲਿਆਂਦਾ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਬਾਦਲ ਦਾ ਹੱਥ ਸਿੰਘ ਮਰਾਏ ਉਹਦੇ ਵਿੱਚ ਵੀ ਬਾਦਲ ਦਾ ਹੱਥ ਉਹਨਾਂ ਨੂੰ ਕਾਤਲਾਂ ਨੂੰ ਬਰੀ ਕਰਾਇਆ ਉਹਦੇ ਵਿੱਚ ਵੀ ਬਾਦਲ ਦਾ ਹੱਥ ਅਤੇ ਅਸੀਂ ਅੱਜ ਵੀ ਉਹਨੂੰ ਪੰਥ ਰਤਨ ਮੰਨੀ ਜਾਂਦੇ ਹਾਂ ਉਹ ਜਿਹੜੇ ਪੰਥ ਲਈ ਖਜ਼ਾਨਾ ਕੁਰਬਾਨ ਕਰ ਗਏ ਜਿਨ੍ਹਾਂ ਨੇ ਪਰਿਵਾਰ ਜਿਨ੍ਹਾਂ ਦੇ ਘਰ ਘਾਟ ਸਾਰੇ ਉਜਾੜ ਦਿੱਤੇ ਗਏ ਉਹਨਾਂ ਨੂੰ ਕਿੰਨਾ ਕੁ ਅਸੀਂ ਸਾਂਭਿਆ ਅਤੇ ਕਿੰਨਾ ਕੁ ਅਸੀਂ ਵੇਖਿਆ ਅਤੇ ਕੱਲ੍ਹ ਦੀ ਮੈਂ ਸਪੀਚ ਇਸ ਬੁੱਢੇ ਬਾਦਲ ਦੀ ਸੁਣ ਰਿਹਾ ਸਾਂ ਉਹ ਕਹਿੰਦਾ ਜੀ ਨਕੋਦਰ ਵਰਗੇ ਸਾਕੇ ਤਾਂ ਆਮ ਵਰਤਦੇ ਰਹਿੰਦੇ ਨੇ ਸਾਕਿਆਂ ਸੂਕਿਆਂ ਨੂੰ ਮੈਂ ਕਦੀ ਇੱਦਾਂ ਵਾਲਾ ਹੈ ਯਕੀਨ ਜਿਹਾ ਨਹੀਂ ਹੈ ਗੋਲ ਮੋਲ ਗੱਲਾਂ ਕਰ ਰਿਹਾ ਉਹ ਜਿਵੇਂ ਕਰਦਾ ਹੀ ਹੁੰਦਾ ਕਿੰਨੀਆਂ ਪੈਨਸ਼ਨਾਂ ਇਹ ਲੈ ਰਿਹਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਕਦੀ ਉਹਨੇ ਦੱਸਿਆ ਤੁਹਾਨੂੰ ਕਿੰਨਾ ਇਹਦਾ ਮੁੰਡਾ ਪੈਨਸ਼ਨਾਂ ਲੈ ਰਿਹਾ ਕਿੰਨੀ ਇਹਦੀ ਨੂੰਹ ਪੈਨਸ਼ਨਾਂ ਲੈ ਰਹੀ ਹੈ ਕਿੰਨਾ ਇਹਦੇ ਮੁੰਡੇ ਦਾ ਸਾਲਾ ਲੈ ਰਿਹਾ ਦੱਸ ਸਕਦਾ ਕਦੀ ਤਕਰੀਬਨ 20 ਤੋਂ 22 ਪੈਨਸ਼ਨਾਂ ਇਹਨਾਂ ਦੇ ਪਰਿਵਾਰ 'ਚ ਜਾ ਰਹੀਆਂ ਅਤੇ ਜੋ ਪੰਜਾਬ ਦਾ ਹਾਲ ਇਹਨਾਂ ਨੇ ਕੀਤਾ ਹੈ ਉਹ ਤਾਂ ਮੈਂ ਕਹਿੰਦਾ ਕਾਂਗਰਸ ਜਿੰਨਾ ਕਰ ਗਈ ਨੁਕਸਾਨ ਉਹ ਤੋਂ ਕਈ ਗੁਣਾ ਵੱਧ ਇਹਨੇ ਕੀਤਾ ਹੈ ਸੋਚ ਕੇ ਤਾਂ ਦੇਖੋ ਫਿਰ ਦਰਬਾਰ ਸਾਹਿਬ ਉੱਤੇ ਹਮਲਾ ਕਰਾਉਣ ਦੇ ਵਿੱਚ ਇਹਦਾ ਹੱਥ ਅੱਜ ਚਿੱਠੀਆਂ ਨਸ਼ਰ ਹੋਈਆਂ ਅਸੀਂ ਫੇਰ ਪੰਥ ਰਤਨ ਦਾ ਦਾਅਵਾ ਦੇਈ ਜਾਂਦੇ ਜਿੰਨਾ ਚਿਰ ਗੁਰਬਚਨ ਸਿੰਘ ਟੋੜਾ ਹੁਣੀ ਜਿਉਂਦੇ ਰਹੇ ਨੇ ਉਨਾ ਚਿਰ ਗੁਰਦੁਆਰੇ ਦੀਆਂ ਗੋਲਕਾਂ ਥੋੜ੍ਹੀਆਂ ਜਿਹੀਆਂ ਬਚੀਆਂ ਰਹੀਆਂ ਪਰ ਜਦੋਂ ਹੀ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਅਤੇ ਉਸ ਤੋਂ ਬਾਅਦ ਤਾਂ ਇਹਦੇ ਮੂਹਰੇ ਕੋਈ ਰਿਹਾ ਹੀ ਨਹੀਂ ਆੜਨ ਵਾਲਾ ਹੀ ਨਹੀਂ ਰਿਹਾ ਜੇ ਭਾਈ ਰਣਜੀਤ ਸਿੰਘ ਜਥੇਦਾਰ ਜਿਹੜੇ ਸਨ ਜੇਕਰ ਉਹਨਾਂ ਨੂੰ ਬਰੀ ਕਰਵਾਉਣ ਦੇ ਵਿੱਚ ਜਾਂ ਉਹਨਾਂ ਨੂੰ ਬਾਹਰ ਕਢਾਉਣ ਦੇ ਵਿੱਚ ਇਹ ਕ੍ਰੈਡਿਟ ਆਪਣੇ ਹੱਥ ਲੈ ਰਿਹਾ ਬਿਲਕੁਲ ਗਲਤ ਆ ਉਹਦੇ ਪਿੱਛੇ ਗੁਰਚਰਨ ਸਿੰਘ ਟੌੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਅਤੇ ਉਸ ਟਾਈਮ ਇੰਦਰ ਕੁਮਾਰ ਗੁਜਰਾਲ ਉਸ ਟਾਈਮ ਜਿਹੜੇ ਪੀ ਐਮ ਸਨ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਪੂਰੀ ਵਿਉਂਤਬੰਦੀ ਦੇ ਨਾਲ ਭਾਈ ਰਣਜੀਤ ਸਿੰਘ ਨੂੰ ਬਾਹਰ ਕੱਢਿਆ ਸਿਰਫ ਇਸ ਲਈ ਕਿ ਜਿਹੜੇ ਧੱਬੇ ਲੱਗੇ ਨੇ ਸਰਕਾਰਾਂ ਦੇ ਉੱਤੇ ਉਹਨਾਂ ਨੂੰ ਥੋੜ੍ਹਾ ਬਹੁਤਾ ਧੋ ਲਈਏ ਪਰ ਇਹਨੇ ਇਹਦੇ ਰਾਜ ਦੇ ਵਿੱਚ ਗੁੰਡੇ ਗੁੰਡਾ ਰਾਜ ਨੇ ਕੀਤਾ ਪੰਜਾਬ ਦੇ ਵਿੱਚ ਹਮੇਸ਼ਾ ਹੀ ਕੀ ਕੁਝ ਨਹੀਂ ਇਸ ਨੇ ਕੀਤਾ
ਜਦੋਂ ਹੁਣ ਫਿਰ ਜਿਹੜਾ ਇਲੈਕਸ਼ਨ ਦਾ ਸਮਾਂ ਚੋਣਾਂ ਦਾ ਸਮਾਂ ਭਾਰਤ ਦੇ ਵਿੱਚ ਆ ਗਿਆ ਆ ਤੇ ਪੰਜਾਬ ਦੇ ਵਿੱਚ ਮੈਂ ਥੋੜੇ ਦਿਨ ਪਹਿਲਾਂ ਪੰਜਾਬ ਹੀ ਸੀ ਭਾਰਤ ਦੇ ਵਿੱਚ ਹੀ ਸੀ ਤੇ ਐਤਕੀ ਵੈਸੇ ਜਿਹੜਾ ਉਨਾ ਉਤਸ਼ਾਹ ਚੋਣਾਂ ਦੇ ਪੱਖ ਦੇ ਵਿੱਚ ਨਹੀਂ ਵੇਖਣ ਨੂੰ ਮਿਲਿਆ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਆ ਸ਼ਾਇਦ ਲੋਕੀ ਅੱਕ ਜੇ ਗਏ ਨੇ ਇਸ ਸਾਰੇ ਸਿਸਟਮ ਦੇ ਵਿੱਚੋਂ ਪਰ ਦੂਸਰੇ ਪਾਸੇ ਫਿਰ ਵੀ ਕੋਈ ਇਹ ਵੀ ਕੋਈ ਹੱਲ ਨਹੀਂ ਰਹਿ ਜਾਂਦਾ ਜੇ ਆਪਾਂ ਬਿਲਕੁਲ ਹੀ ਅਵੇਸਲੇ ਜੇ ਹੋ ਕੇ ਬੈਠ ਜਾਈਏ ਇਹ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਉੱਪਰ ਬੈਠਿਆਂ ਨੂੰ ਖੁੱਲ ਦੇਣ ਦੇ ਬਰਾਬਰ ਹੈ ਤੇ ਜਿਹੜਾ ਖਾਸ ਤੌਰ ਦੇ ਉੱਤੇ ਜਦੋਂ ਇਹ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਜਿਹੜੇ ਲੀਡਰ ਨੇ ਜਿਹੜੇ ਸਿਆਸੀ ਨੇਤਾ ਨੇ ਬਹੁਤਾਤ ਦੇ ਵਿੱਚ ਉਹ ਬੜੀ ਵੱਡੀ ਮਾਨਸਿਕ ਪੱਧਰ ਦੇ ਉੱਤੇ ਤੁਹਾਡੇ ਨਾਲ ਜਿਹੜੀ ਆਮ ਲੋਕਾਂ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਮਾਨਸਿਕ ਗੇਮ ਖੇਡ ਜਾਂਦੇ ਨੇ ਜਿਸ ਦਾ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਛੇਤੀ ਕਿਤੇ ਨਹੀਂ ਪਤਾ ਲੱਗਦਾ ਜਿਵੇਂ ਕਾਂਗਰਸ ਤੇ ਜਿਹੜੇ ਇਹ ਅਕਾਲੀ ਦਲ ਪੰਜਾਬ ਦੇ ਵਿੱਚ ਇਹ ਆਮ ਤੌਰ ਦੇ ਉੱਤੇ ਵਿਰੋਧੀ ਧਿਰਾਂ ਮੰਨੀਆਂ ਜਾਂਦੀਆਂ ਨੇ ਹੁਣ ਤੱਕ ਮੰਨੀਆਂ ਗਈਆਂ ਪਰ ਹੌਲੀ ਹੌਲੀ ਜਿਹੜੇ ਇਹਨਾਂ ਦੇ ਅੰਦਰੂਨੀ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਕਿਤੇ ਕਿਤੇ ਤਾਂ ਅਕਾਲੀ ਸ਼ਰੇਆਮ ਹੀ ਕਹਿ ਦਿੰਦੇ ਸੀ ਕਿ ਜਿਹੜੀ ਕਾਂਗਰਸ ਦੀ ਸਰਕਾਰ ਉਹ ਵੀ ਆਪਣੀ ਹੈ ਤੇ ਇਹ ਵੀ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਕਿ ਕੁਝ ਕੁ ਸੀਟਾਂ ਦੇ ਉੱਤੇ ਸਮਝੌਤੇ ਹੁੰਦੇ ਨੇ ਬਈ ਆਹ ਕਾਂਗਰਸ ਦੀ ਪੱਕੀ ਆ ਅਕਾਲੀਆਂ ਦੀ ਪੱਕੀ ਇਹ ਸਾਰਾ ਕੁਝ ਚੱਲਦਾ ਰਿਹਾ ਇਹਦੇ ਨਾਲ ਉਹਨਾਂ ਦਾ ਕੰਮ ਸੌਖਾ ਹੋ ਜਾਂਦਾ ਕਿ ਦੋ ਜਣੇ ਚਲੋ ਹੈਗੇ ਆ ਇੱਕ ਫਰੈਂਡਲੀ ਜਿਹਾ ਮੈਚ ਲਾ ਲੈਂਦੇ ਆ ਕੋਈ ਉਹਨੂੰ ਕਹਿ ਦਿੰਦਾ ਕੋਈ ਉਹਨੂੰ ਕਹਿ ਦਿੰਦਾ ਆ ਪਰ ਅੰਦਰ ਖਾਤੇ ਸਾਰੇ ਤਕਰੀਬਨ ਇੱਕੋ ਹੀ ਆ ਇੱਕ ਦੂਸਰੇ ਨਾਲ ਇਹਨਾਂ ਦੀਆਂ ਰਿਸ਼ਤੇਦਾਰੀਆਂ ਆ ਜਿਵੇਂ ਇੱਕ ਜਮਾਤ ਜੀ ਬਣੀ ਹੋਈ ਆ ਵੀ ਇਹ ਨੇਤਾ ਨੇ ਉਹਨਾਂ ਨੇਤਾਵਾਂ ਦੇ ਆਪਸ ਵਿੱਚ ਰਿਸ਼ਤੇ ਹੁੰਦੇ ਨੇ ਆਪਸ ਵਿੱਚ ਹੀ ਕਾਰ ਵਿਹਾਰ ਹੁੰਦੇ ਨੇ ਉਹ ਸਾਰਾ ਕੁਝ ਚੱਲਦਾ ਰਹਿੰਦਾ ਆ ਪਰ ਸਭ ਤੋਂ ਮਤਲਬ ਦੁੱਖ ਉਦੋਂ ਹੁੰਦਾ ਜਦੋਂ ਇਹਨਾਂ ਦੇ ਮਗਰ ਲੱਗ ਕੇ ਜਿਹੜੇ ਆਪਾਂ ਆਪਣੀ ਭਾਈਚਾਰਕ ਸਾਂਝ ਤੋੜ ਲੈਂਦੇ ਹਾਂ ਅਤੇ ਇਹਦਾ ਨੁਕਸਾਨ ਬਹੁਤ ਵੱਡਾ ਬਹੁਤ ਜ਼ਿਆਦਾ ਨੁਕਸਾਨ ਆਪਾਂ ਨੂੰ ਹੀ ਸਹਿਣਾ ਪੈਂਦਾ ਆ ਅਤੇ ਇਹ ਜਿਹੜੇ ਸਿਆਸੀ ਨੇਤਾ ਨੇ ਫਿਰ ਇਹ ਆਪਣੇ ਨਜ਼ਾਰੇ ਮਤਲਬ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਆਪਣੀਆਂ ਜੋ ਸਕੀਮਾਂ ਦੇ ਵਿੱਚ ਫਿਰ ਕਾਮਯਾਬ ਹੋ ਜਾਂਦੇ ਨੇ ਅਤੇ ਨੁਕਸਾਨ ਆਮ ਬੰਦੇ ਨੂੰ ਹੀ ਉਠਾਉਣਾ ਪੈਂਦਾ ਹੈ ਇਹ ਜਦੋਂ ਇੱਦਾਂ ਦੇ ਮੌਕੇ ਬਣਦੇ ਨੇ ਤਾਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਜਿਹੜਾ ਇਹ ਆਪਾਂ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਆ ਬਹੁਤ ਇਹ ਚੱਲਦਾ ਆ ਕਿ ਜਿਹੜੇ ਜੇ ਅਕਾਲੀ ਦਲ ਨਾਲ ਸੰਬੰਧਿਤ ਆ ਉਦਾਹਰਣ ਦੇ ਤੌਰ 'ਤੇ ਤਾਂ ਉਹਨੇ ਇਹ ਕਹੀ ਜਾਣਾ ਵੀ ਕਾਂਗਰਸ ਨੇ ਜਿਹੜਾ ਸਿੱਖਾਂ ਦੇ ਨਾਲ ਆਹ ਕੀਤਾ 84 ਚ ਆਹ ਕੀਤਾ 84 ਚ ਉਹ ਹੋਇਆ ਅਤੇ ਜਿਹੜਾ ਕਾਂਗਰਸ ਦਾ ਆ ਉਹਨੇ ਜ਼ਿਆਦਾਤਰ ਇਹੀ ਕਹੀ ਜਾਣਾ ਵੀ ਇਹ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਅਤੇ ਹੋਰ ਜਿਹੜੇ ਵੀ ਨਸ਼ੇ ਲਿਆਂਦੇ ਸਾਰਾ ਕੁਛ ਕੀਤਾ ਜਿਹੜੀਆਂ ਕਿ ਗੱਲਾਂ ਸੱਚੀਆਂ ਨੇ ਪਰ ਇਹ ਗੱਲਾਂ ਹੁਣ ਜਿਵੇਂ ਉਦਾਹਰਣ ਦੇ ਤੌਰ 'ਤੇ ਆਪਾਂ ਦੇਖੀਏ ਕਿ ਦੋਨਾਂ ਧਿਰਾਂ ਦੀ ਸਰਕਾਰ ਰਹੀ ਆ ਕਾਂਗਰਸ ਦੀ ਵੀ ਪੰਜਾਬ ਦੇ ਵਿੱਚ ਰਹੀ ਆ ਅਤੇ ਅਕਾਲੀ ਦਲ ਦੀ ਵੀ ਰਹੀ ਆ ਬਹੁਤ ਸਮਾਂ ਅਤੇ ਦੋਨਾਂ ਕੋਲ ਪੂਰੇ ਅਖਤਿਆਰ ਹੁੰਦੇ ਆ ਕਿ ਉਹ ਕੋਈ ਕਾਰਵਾਈ ਕਰ ਸਕਦੇ ਆ ਜਿਹੜੇ ਜਿੱਥੇ ਉਹਨਾਂ ਨੂੰ ਪਤਾ ਕਿ ਗਲਤ ਚੱਲ ਰਿਹਾ ਆ ਜਦੋਂ ਇਹ ਇਲੈਕਸ਼ਨ ਦੇ ਸਮੇਂ ਚੋਣਾਂ ਦੇ ਸਮੇਂ ਆ ਕੇ ਰੌਲਾ ਪਾਉਂਦੇ ਆ ਬਈ ਫਲਾਨਾ ਬੰਦੇ ਨੇ ਆਹ ਕੀਤਾ ਉਹਨੂੰ ਇੱਦਾਂ ਹੋਣਾ ਚਾਹੀਦਾ ਆ ਅਤੇ ਫਲਾਣੇ ਬੰਦੇ ਨੇ ਆਹ ਕੀਤਾ ਉਹਨੂੰ ਇੱਦਾਂ ਹੋਣਾ ਚਾਹੀਦਾ ਪਰ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਜਦੋਂ ਸਿੱਟੇ ਆ ਜਾਂਦੇ ਆ ਤਾਂ ਫਿਰ ਇੱਕਦਮ ਸਾਰਾ ਜਣਾ ਸਾਰਾ ਕੁਝ ਚੁੱਪ ਚਾਪ ਸ਼ਾਂਤੀ ਜੀ ਇੱਕ ਕਿਸਮ ਦੀ ਸਾਰਾ ਰੌਲਾ ਰੱਪਾ ਬੰਦ ਅਤੇ ਉਹੀ ਜਿਹੜੇ ਨੇਤਾ ਹੁੱਬ ਹੁੱਬ ਕੇ ਲੋਕਾਂ ਨੂੰ ਭੜਕਾਉਂਦੇ ਸੀ ਆਮ ਜਨਤਾ ਨੂੰ ਭੜਕਾਉਂਦੇ ਸੀ ਉਹ ਸਾਰੇ ਚੁੱਪ ਹੋ ਜਾਂਦੇ ਇਕਦਮ ਹੀ ਸਾਰਿਆਂ ਦੀ ਇੱਕ ਦੂਸਰੇ ਨਾਲ ਸਾਂਝ ਉਸੇ ਤਰ੍ਹਾਂ ਚੱਲਦੀ ਰਹਿੰਦੀ ਆ ਤੇ ਆਮ ਛੋਟੇ ਪੱਧਰ ਦੇ ਉੱਤੇ ਪਿੰਡਾਂ ਦੇ ਵਿੱਚ ਲੜਾਈਆਂ ਦਾ ਮੈਦਾਨ ਬਣ ਜਾਂਦਾ ਆ ਤੇ ਲੋਕੀ ਆਪਸ ਵਿੱਚ ਲੜ ਕੇ ਜਿਹੜੀ ਦੁਸ਼ਮਣੀ ਪਾਲ ਲੈਂਦੇ ਆ ਉਹ ਫਿਰ ਸਦੀਆਂ ਤੱਕ ਜਿਹੜੀ ਉਹ ਚੱਲਦੀ ਰਹਿੰਦੀ ਆ ਪੁਸ਼ਤਾਂ ਤੱਕ ਉਹ ਚੱਲਦੀ ਰਹਿੰਦੀ ਆ ਤੇ ਇਹ ਇਸ ਖੇਡ ਨੂੰ ਮਤਲਬ ਬਹੁਤ ਘੱਟ ਲੋਕ ਹਜੇ ਤੱਕ ਵੀ ਸਮਝ ਰਹੇ ਨੇ ਇਹ ਜਿਹੜੇ ਮੁੱਦੇ ਬਕਾਇਦਾ ਇਹ ਮੁੱਦੇ ਉੱਠਣੇ ਵੀ ਚਾਹੀਦੇ ਨੇ ਤੇ ਪਰ ਗੱਲ ਇਹ ਨਹੀਂ ਕਿ ਮੁੱਦੇ ਉਠਾਉਣ ਦੀ ਗੱਲ ਇਹ ਆ ਕਿ ਇਸ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਕੌਣ ਸਫਿਰਦ ਆ ਹੁਣ ਤੱਕ ਦਾ ਜਿਹੜਾ ਆਪਣਾ ਉੱਥੇ ਦਾ ਤਜਰਬਾ ਇਹੀ ਰਿਹਾ ਆ ਵੀ ਇਹ ਇਹਨਾਂ ਜਿਹੜੇ ਨੇਤਾ ਨੇ ਇਹਨਾਂ ਨੂੰ ਸਿਰਫ ਮੁੱਦੇ ਚਾਹੀਦੇ ਨੇ ਮੁੱਦਿਆਂ ਦਾ ਹੱਲ ਨਹੀਂ ਚਾਹੀਦਾ
ਵੀਰ ਸਾਹਿਬ ਸਿੰਘ ਜੀ ਜੇਕਰ ਅਸੀਂ ਲੱਖ ਡੇਢ ਲੱਖ ਦੋ ਲੱਖ ਦੇ ਨੇੜੇ ਕਰੀਬ ਅਸੀਂ ਜਵਾਨੀ ਮਾਰੀ ਤੇ ਜਵਾਨੀ ਮਾਰ ਕੇ ਇੱਦਾਂ ਦੇ ਬੁੱਢੇ ਲੀਡਰ ਅਸੀਂ ਲਿਆਉਣੇ ਸੀ ਵੀ ਜਵਾਨੀ ਕੋ ਖੂਹ ਚ ਪਈ ਸਾਰੀ
ਹਾਂਜੀ ਇਹ ਇਹੀ 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 ਸਮਾਂ ਹੁੰਦਾ ਆ ਇੱਥੇ ਜਿਹੜੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਆ ਨਾ ਕਿਉਂਕਿ ਸਾਡੇ ਕੋਲ ਚਿੰਤਕ ਨਹੀਂ ਨੇ ਜਿਹੜੇ ਸਮਾਜ ਦੇ ਚਿੰਤਕ ਨਹੀਂ ਨੇ ਬੁੱਧੀਜੀਵੀ ਨਹੀਂ ਨੇ ਉਸ ਪੱਧਰ ਦੀ ਗੱਲ ਕਰਨ ਵਾਲੇ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਸਿੱਖ ਸਮਾਜ ਦੀ ਮਾਨਸਿਕਤਾ ਨੂੰ ਹਰੇਕ ਪਾਸਿਓਂ ਘੇਰਿਆ ਜਾ ਚੁੱਕਾ ਆ ਤੇ ਉਹਨਾਂ ਦੇ ਵਿੱਚ ਅਸੀਂ ਉਲਝ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ ਸਮਾਂ ਤੇ ਆਪਣੀ ਜਿਹੜੀ ਤਾਕਤ ਹੈ ਆਪਾਂ ਅਜਾਈ ਗਵਾ ਰਹੇ ਹਾਂ ਪਰ ਫਿਰ ਵੀ ਚਲੋ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਆ ਕਿ ਇਹਨਾਂ ਮੁੱਦਿਆਂ ਦੇ ਕੋਈ ਹੱਲ ਵੱਲ ਚੱਲੀਏ ਤੇ ਪਰ ਨਾਲ ਦੀ ਨਾਲ ਜਦੋਂ ਤੁਹਾਨੂੰ ਮਿਲਦਾ ਕੋਈ ਪਹਿਲਾਂ ਹੁੰਦਾ ਸੀ ਕਿ ਚਲੋ ਜੀ ਲੋਕਾਂ ਕੋਲ ਕੋਈ ਨਹੀਂ ਆਪਸ਼ਨ ਹੁੰਦੀ ਸੀ ਤੀਸਰਾ ਤੀਜਾ ਤੀਜੀ ਧਿਰ ਨਹੀਂ ਸੀ ਹੁੰਦੀ ਪਰ ਹੁਣ ਦੇ ਹਾਲਾਤਾਂ ਦੇ ਵਿੱਚ ਤੀਜੀ ਧਿਰ ਜਿਵੇਂ ਬੀਬੀ ਜਸਵੰਤ ਕੌਰ ਜੀ ਖਾਲੜਾ ਨੇ ਤੇ ਹੋਰ ਜਿਹੜੇ ਉਹਨਾਂ ਦੇ ਪਾਰਟੀ ਦੇ ਵਰਕਰ ਨੇ ਹੋਰ ਵੀ ਕੈਂਡੀਡੇਟਸ ਨੇ ਜਿਹੜੇ ਖੜੇ ਹੋਏ ਨੇ ਅਲੱਗ ਅਲੱਗ ਥਾਵਾਂ ਤੋਂ ਜੇ ਤੁਸੀਂ ਮਤਲਬ ਪਰਖ ਲਿਆ ਵੀ ਬਾਦਲ ਕਿਆਂ ਨੂੰ ਪਰਖ ਲਿਆ ਉਧਰੋਂ ਕਾਂਗਰਸ ਨੂੰ ਪਰਖ ਲਿਆ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ ਇਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਆ ਬਈ ਇਹ ਕੁਝ ਕਰ ਸਕਣ ਤੇ ਦੂਸਰੇ ਪਾਸੇ ਇਹ ਗੱਲ ਵਧੀਆ ਕਿ ਜਦੋਂ ਜਿਵੇਂ ਬਲਜਿੰਦਰ ਕੌਰ ਦਾ ਪਿੱਛੇ ਜੇ ਦੌਰਾ ਸੀ ਕਿਸੇ ਪਿੰਡ ਦੇ ਵਿੱਚ ਤੇ ਉੱਥੇ ਲੋਕਾਂ ਨੇ ਉਹਨੂੰ ਸਿੱਧਾ ਸਵਾਲ ਪੁੱਛਿਆ ਬਈ ਤੁਸੀਂ ਆਪਣੇ ਵਿਆਹ ਦੇ ਵਿੱਚ ਬਾਦਲ ਕੇ ਤੇ ਉਧਰੋਂ ਕਾਂਗਰਸੀ ਕਿਉਂ ਸੱਦੇ ਵੀ ਤੁਸੀਂ ਆਮ ਪਿੰਡਾਂ ਚ ਬਈ ਆਪਸ ਵਿੱਚ ਲੋਕੀ ਇਹਨਾਂ ਗੱਲਾਂ ਦੇ ਉੱਤੇ ਲੜਦੇ ਨੇ ਤੇ ਤੁਸੀਂ ਉੱਪਰ ਜਾ ਕੇ ਇਕੱਠੇ ਹੁੰਦੇ ਹਾਂ ਇਹ ਬਕਾਇਦਾ ਇਹ ਚੀਜ਼ਾਂ ਜ਼ਰੂਰ ਨੇ ਜੇ ਕੋਈ ਤੀਜੀ ਧਿਰ ਆਉਂਦੀ ਆ ਤੇ ਉਹ ਜੇ ਇਹ ਦਾਅਵਾ ਕਰਦੀ ਆ ਕਿ ਅਸੀਂ ਇਹਨਾਂ ਦੋਨਾਂ ਤੋਂ ਲੱਗ ਗਿਆ ਤੇ ਜੇ ਫਿਰ ਉਹ ਤੀਜੀ ਧਿਰ ਵੀ ਇਹਨਾਂ ਦੋਨਾਂ ਵਾਂਗੂ ਹੀ ਕੰਮ ਕਰਨਾ ਸ਼ੁਰੂ ਕਰੇ ਫਿਰ ਉਸ ਨੂੰ ਸਵਾਲ ਕਰਨੇ ਜ਼ਰੂਰੀ ਬਣਦੇ ਨੇ ਲਾਜ਼ਮੀ ਬਣਦੇ ਨੇ ਪਰ ਜਿਹੜੇ ਸਮੇਂ ਦੇ ਅਨੁਸਾਰ ਜਿਹੜੇ ਫੈਸਲੇ ਲੈਣੇ ਪੈਂਦੇ ਨੇ ਤੇ ਅੱਜ ਦੇ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਜਿਹੜੀ ਤੀਜੀ ਧਿਰ ਪੰਜਾਬ 'ਚ ਉੱਠਣ ਦੀ ਕੋਸ਼ਿਸ਼ ਕਰ ਰਹੀ ਆ ਘੱਟੋ ਘੱਟ ਉਹਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਆ ਘੱਟੋ ਘੱਟ ਜਿਹੜਾ ਇਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਸਿਰਫ ਇਹ ਜਿਹੜੀ ਇੱਕ ਇਹਨਾਂ ਦਾ ਫਰੈਂਡਲੀ ਮੈਚ ਜਿਹਾ ਚੱਲਦਾ ਹੋਵੇ ਕਦੇ ਕਾਂਗਰਸ ਆ ਗਈ ਕਦੇ ਅਕਾਲੀ ਦਲ ਆ ਗਿਆ ਘੱਟੋ ਘੱਟ ਇਸ ਤੋਂ ਥੋੜ੍ਹਾ ਜਿਹਾ ਆਪਾਂ ਅਲੱਗ ਹੋਣ ਦੀ ਕੋਸ਼ਿਸ਼ ਕਰੀਏ ਕੋਈ ਨਵੀਂ ਸੋਚ ਉੱਭਰ ਕੇ ਸਾਹਮਣੇ ਆਵੇ ਤੇ ਹਾਂਜੀ ਹਾਂਜੀ ਵੀਰ ਕੁਲਦੀਪ ਸਿੰਘ ਨੇ ਉਹ ਭਾਈ ਭਰਪੂਰ
ਭਾਈ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਉਹਨਾਂ ਦੀ ਸਪੀਚ ਦੇ ਨਾਲ ਸਾਂਝ ਪਾਉਂਦੇ ਆ ਜੋ ਸਾਬਕਾ ਜਥੇਦਾਰ ਰਹੇ ਨੇ ਦੇਖਦੇ ਆ ਸੁਣਦੇ ਆ ਇਹਨਾਂ ਦਾ ਕੀ ਜ਼ਰੀਆ ਇਹ ਇਹ ਕਿਸ ਤਰੀਕੇ ਦੇ ਨਾਲ ਉਸ ਪਰਿਵਾਰ ਨੂੰ ਲੈਂਦੇ ਨੇ ਜੀ
ਗੋਲੀਆਂ ਖਾਂਦੀ ਰਹਿ ਜਾਂਦੀ ਪਰ ਇਸ ਬੰਦੇ ਦੇ ਕੰਨ ਤੇ ਜੂ ਨੀ ਸਰਕੀ ਕਦੀ ਇਹ ਸਾਨੂੰ ਜ਼ਕਰੀਆ ਖਾਨ ਨੂੰ ਭੈੜਾ ਬੰਦਾ ਮਿਲਿਆ ਜਿਹਨੇ ਨੀਲਾ ਬਾਣਾ ਪਾ ਕੇ ਸਾਡੀ ਕੌਮ ਨਾਲ ਧਰੋਹ ਕੀਤਾ ਇਹਦਾ ਇੱਕੋ ਇੱਕ ਇਲਾਜ ਆ ਸਾਧ ਸੰਗਤ ਜੀ ਇਹਦਾ ਬਾਈਕਾਟ ਮੁਕੰਮਲ ਬਾਈਕਾਟ ਇਹਦੇ ਕਿਸੇ ਬੰਦੇ ਨੂੰ ਜਿਤਾਓ ਨਾ ਇਸੇ ਕਿਸੇ ਬੰਦੇ ਨੂੰ ਵੋਟ ਨਾ ਪਾਓ ਤਾਂ ਸਾਡੀ ਕੌਮ ਦਾ ਭਲਾ ਹੋਣਾ ਇਹ ਦ੍ਰਿੜਤਾ ਤੁਹਾਡੇ ਚ ਹੋਊਗੀ ਤੇ ਸਾਡਾ ਫਾਇਦਾ ਹੋ ਸਕਦਾ ਵਰਨਾ ਉਹੀ ਬਾਰ ਬਾਰ ਗੱਲ ਆ ਜਾਂਦੀ ਸਾਡੇ ਨੌਜਵਾਨ ਇਸ ਤਰ੍ਹਾਂ ਮਰਦੇ ਰਹਿਣਗੇ ਕਿਸੇ ਦਾ ਨਾ ਮੁੱਲ ਪਿਆ ਤੇ ਨਾ ਪੈਣਾ ਤੇ ਇਹ ਜਿਹੜੇ ਤੁਸੀਂ ਮੱਥਾ ਟਿਕਾਈ ਤੁਹਾਡਾ ਇਸੇ ਤਰ੍ਹਾਂ ਅਕਾਲੀਆਂ ਦੇ ਪਰਿਵਾਰਾਂ ਦੇ ਢਿੱਡ ਪਾਲਦਾ ਰਹੂਗਾ ਤੁਸੀਂ ਹੈਰਾਨ ਹੋਵੋਗੇ ਪ੍ਰਬੰਧਕ ਕਮੇਟੀ ਦੇ 350 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਇਹਨਾਂ ਅਕਾਲੀਆਂ ਲੀਡਰਾਂ ਦੇ ਘਰ ਅਕਾਲੀ ਲੀਡਰਾਂ ਦੇ ਘਰ ਕੋਈ ਡਰਾਈਵਰ ਦੀ ਸੇਵਾ ਕਰਨ ਡਿਆ ਕੋਈ ਗਨਮੈਨ ਦੀ ਕੋਈ ਸੇਵਾਦਾਰ ਦੀ ਕੋਈ ਲਾਂਗਰੀ ਦੀ ਇੱਕ ਇੱਕ ਲੀਡਰ ਦੇ ਘਰ ਪੰਜ ਪੰਜ ਛੇ ਛੇ ਸੇਵਾਦਾਰ ਕੰਮ ਕਰਦੇ ਪਏ ਨੇ ਕੋਈ ਡਰਾਈਵਰ ਆ ਕੋਈ ਗਨਮੈਨ ਆ ਕੋਈ ਸੇਵਾਦਾਰ ਆ ਕੋਈ ਲਾਂਗਰੀ ਆ ਤੇ ਤਨਖਾਹ ਗੁਰੂ ਰਾਮਦਾਸ ਦੇ ਖਜ਼ਾਨੇ ਚੋਂ ਮਿਲਦੀ ਜਿਹੜੇ ਖਜ਼ਾਨੇ ਨੂੰ ਤੁਸੀਂ ਭਰਦੇ ਹੋ। 350 ਦੇ ਕਰੀਬ 10,000 ਵੀ ਤਨਖਾਹ ਲਾਓ ਤੇ ਕਿੰਨੇ ਲੱਖਾਂ ਰੁਪਏ ਬਣ ਜਾਂਦੇ ਨੇ। ਇਹ ਅਕਾਲੀਆਂ ਦੇ ਸੇਵਾ ਦੇ ਵਿੱਚ ਤੁਹਾਡਾ ਖਜ਼ਾਨਾ ਖਾਲੀ ਹੁੰਦਾ ਜਾਂਦਾ। ਜਿਹੜੀਆਂ ਗੁਰੂ ਘਰ ਦੀਆਂ ਜ਼ਮੀਨਾਂ ਨੇ ਇਹ 20,000 ਦੇ ਕਰੀਬ ਹੈ, ਜਿਹੜੀਆਂ ਵਾਹੀ ਯੋਗ ਜ਼ਮੀਨਾਂ ਨੇ ਕਿਸੇ ਦਾ ਠੇਕਾ ਨਹੀਂ ਆਉਂਦਾ, ਸਭ ਆਪਣੇ ਆਪਣੇ ਚਹੇਤਿਆਂ ਨੂੰ ਲੀਜ਼ ਤੇ ਦਿੱਤੀਆਂ ਹੋਈਆਂ ਨੇ। ਕਿਸੇ ਤੋਂ ਵੱਡੀ ਰਕਮ ਲੈ ਲਈ ਤੇ ਉਸ ਨੂੰ ਲੀਜ਼ ਤੇ ਦੇਤੀ 99 ਸਾਲ ਲਈ, ਨੁਕਸਾਨ ਹੋਇਆ ਤੇ ਗੁਰੂ ਘਰ ਦਾ। ਆ ਬਾਦਲ ਨੇ ਆਪ ਖੁਦ ਦੇਖੋ ਕਿੰਨਾ ਇਹਨੂੰ ਕਿੰਨਾ ਇਹਨੇ ਸਿਰ ਮੁੰਨਿਆ, ਪੰਜਾਬ ਦਾ ਲੁੱਟ ਲਿਆ, ਫਿਰ ਵੀ ਇਹਦਾ ਢਿੱਡ ਨਹੀਂ ਭਰਿਆ। ਗੁਰੂ ਘਰ ਦੀ ਜ਼ਮੀਨ ਤੇ ਅੱਖ ਨਹੀਂ ਗਈ ਛੱਡੀ। ਇੱਥੇ ਆ ਮਾਰਕੰਡੇ ਰੋਡ ਦੇ ਉੱਤੇ ਮੇਰੀ ਪੀਰੀ ਅਕਾਡਮੀ ਆ, ਮਾਰਕੰਡਾ ਹਰਿਆਣੇ ਚ ਆ। ਇਹ ਜ਼ਮੀਨ 27 ਏਕੜ ਜ਼ਮੀਨ ਇੱਕ ਮੁਸਲਮਾਨ ਭਰਾ ਨੇ, ਅਰਾਈ ਮੁਸਲਮਾਨ ਵੀਰ ਨੇ ਗੁਰੂ ਘਰ ਨੂੰ ਦਾਨ ਦਿੱਤੀ ਸੀ। ਉਹ ਚੋ 24 ਏਕੜੇ ਜ਼ਮੀਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਚ ਆਪਣੇ ਨਾਂ ਤੇ 99 ਸਾਲ ਦੀ ਲੀਜ਼ ਚ ਲੈ ਗਿਆ। ਜ਼ਮੀਨ ਇਹਦੀ ਹੋ ਗਈ, ਲੀਜ਼ ਇਹਦੇ ਨਾਂ ਤੇ ਆ, ਤੇ ਜਿਹੜਾ ਟਰੱਸਟ ਬਣਦਾ ਪਿਆ ਉਹ 99 ਸਾਲ ਦੀ ਲੀਜ਼ ਵਾਲੀ ਜ਼ਮੀਨ ਤੇ ਉਹ ਪ੍ਰਬੰਧਕ ਕਮੇਟੀ ਦੇ ਪੈਸੇ ਨਾਲ ਉਹਦੇ ਤੇ 20 ਕਰੋੜ ਕਰਜ਼ਾ ਲੈ ਲਿਆ। ਉਹਦਾ 69 ਲੱਖ ਰੁਪਇਆ ਗੁਰੂ ਘਰ ਦੇ ਰਿਹਾ ਗੁਰੂ ਰਾਮਦਾਸ ਦੀ ਦਰ ਤੋਂ ਤੇ ਮਾਲਕ ਬਾਦਲ। ਇਹ ਤੇ ਸਾਨੂੰ ਜੋਕਾਂ ਬਣ ਕੇ ਚੰਬੜ ਗਏ। ਤੋ ਸਾਧ ਸੰਗਤ ਜੀ, ਇਹਨਾਂ ਨੂੰ ਜਿੰਨੀ ਦੇਰ ਤੁਸੀਂ ਇਹਨਾਂ ਮਸੰਦਾਂ ਨੂੰ ਲਾਓਗੇ ਨਹੀਂ, ਕੋਈ ਚੰਗਾ ਸਿਸਟਮ ਨਹੀਂ ਲਿਆਓਗੇ, ਪ੍ਰਬੰਧਕ ਕਮੇਟੀ ਆਪਣੇ ਹੱਥ ਚ ਨਹੀਂ ਲਾਓਗੇ, ਚੰਗੇ ਬੰਦਿਆਂ ਦੇ ਹੱਥ ਚ ਨਹੀਂ ਆਊਗੀ, ਪੰਥਕ ਪ੍ਰਣਾਲੀ, ਪੰਥ ਤੇ ਗ੍ਰੰਥ ਦਾ ਸਿਧਾਂਤ ਗੁਰੂ ਆਸ਼ੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀ ਛਤਰਛਾਇਆ ਹੇਠ ਨਹੀਂ ਹੋਊਗਾ, ਉਨੀ ਦੇਰ ਸਾਨੂੰ ਜਸਟਿਸ ਨਹੀਂ ਮਿਲ ਸਕਦਾ। ਅਕਾਲ ਤਖ਼ਤ ਸੁਤੰਤਰ ਹੋਊਗਾ, ਪੰਜ ਪਿਆਰੇ ਪੰਥ ਤੇ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਆਸ਼ਾ ਅਨੁਸਾਰ ਕੰਮ ਕਰਨਗੇ, ਤੋ ਫਿਰ ਮੈਂ ਤੁਹਾਨੂੰ ਵਾਅਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਚ ਖੜਾ ਹੋ ਕੇ ਪ੍ਰੋਮਿਸ ਕਰ ਰਿਹਾ, ਵਾਅਦਾ ਕਰ ਰਿਹਾ ਕਿ ਕੋਈ ਬਾਦਲ ਆਪਣੀ ਮਾਂ ਨੂੰ ਨਹੀਂ ਜੰਮਿਆ ਜਿਹੜਾ ਗੁਰੂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਜੇ, ਗੁਰੂ ਦੀ ਗੋਲਕ ਨੂੰ ਖਾ ਜਾਏ ਤੇ ਕੌਮ ਨਾਲ ਗਦਾਰੀ ਕਰਕੇ ਕੌਮ ਦੇ ਹੀ।
ਇਹ ਆਪਾਂ ਸਪੀਚ ਸੁਣੀ ਹੈ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਦੀ। ਸੋ ਹੁਣ ਇਹ ਇੱਕ ਤੁਹਾਨੂੰ ਅਸੀਂ ਤੁਹਾਡੀਆਂ ਅੱਖਾਂ ਖੋਲਣ ਦੇ ਲਈ ਇੱਕ ਛੋਟਾ ਜਿਹਾ ਇੱਕ ਕਲਿੱਪ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਕੰਮ ਕਰਦੇ ਨੇ। ਮੈਂ ਜਦੋਂ ਵੀ ਵੇਖਦਾ ਜਾਂ ਚੱਖਦਾ, ਸਾਰਾ ਕੁਛ ਦੇਖਣ ਦੀ ਕੋਸ਼ਿਸ਼ ਕਰਦਾ, ਇਹਨਾਂ ਨੂੰ ਨੇੜਿਓਂ ਬੜਾ ਗੰਦ ਪਾ ਛੱਡਿਆ ਇਹਨਾਂ ਨੇ। ਤੇ ਇਹਨਾਂ ਦੇ ਸਪੋਰਟਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ, ਉਹ ਉੱਤੋਂ ਵੀ ਵੱਡੀਆਂ ਚਗਲਾਂ, ਉਹਨਾਂ ਤਾਂ ਬੁਰਕੀ ਉੱਥੇ ਬਸ ਬੁਰਕੀ ਪਾਣੀ ਚਾਹੀਦੀ ਹੈ। ਮੇਰੇ ਨਾਲ ਕਾਲਰ ਆ ਗਏ ਨੇ, ਆਪਾਂ ਇਹਨਾਂ ਨੂੰ ਦੇਖਦੇ ਜੀ ਪਹਿਲਾਂ। ਵਾਹਿਗੁਰੂ ਜੀ ਖਾਲਸਾ ਫਤਿਹ ਜੀ।
ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਜੈ ਭੀਮ ਜੈ ਭਾਰਤ।
ਹਾਂਜੀ ਭਾਜੀ
ਸਹਿਬ ਸਿੰਘ ਜੀ, ਕਬੀਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਆ ਵੀ ਤੁਸੀਂ ਇੰਨੇ ਵਧੀਆ ਟੌਪਿਕ ਲੈ ਕੇ ਆਉਂਦੇ ਆ ਔਰ ਲੋਕਾਂ ਨੂੰ ਇਹ ਜਾਣਕਾਰੀ ਮਿਲਦੀ ਆ।
ਹਾਂਜੀ ਹਾਂਜੀ,
ਕਿਵੇਂ ਪੰਜਾਬ ਦੇ ਵਿੱਚ ਬਾਦਲਾਂ ਨੇ ਜਾਂ ਕਾਂਗਰਸੀਆਂ ਨੇ ਲੁੱਟਿਆ ਪੰਜਾਬ ਨੂੰ, ਚਾਹੇ ਉਹ ਪਾਣੀਆਂ ਦੀ ਗੱਲ ਹੋਵੇ ਜਾਂ ਕਿ ਹੋਰ ਵਿਸ਼ੇ ਦੀ ਗੱਲ ਹੋਵੇ।
ਹਾਂਜੀ ਹਾਂਜੀ ਹਾਂਜੀ,
ਔਰ ਜਿੱਦਾਂ ਆਮ ਤੌਰ ਤੇ ਆਪਾਂ ਲੋਕਾਂ ਨੂੰ ਪਤਾ ਨਹੀਂ ਵੀ ਜਿਹੜੇ ਆਪਾਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ, ਇਹਨਾਂ ਦਾ ਮੁੱਖ ਕੰਮ ਹੁੰਦਾ ਕਾਨੂੰਨ ਘੜਨਾ।
ਹਾਂਜੀ ਹਾਂਜੀ,
ਕਾਨੂੰਨ ਘੜਨਾ ਕੰਮ ਹੁੰਦਾ। ਪਰ ਜੇ ਸਰਕਾਰੀ ਮੁਲਾਜ਼ਮ ਨੂੰ 65 ਸਾਲ ਦੀ ਉਮਰ ਚ ਰਿਟਾਇਰ ਕਰ ਦਿੰਦੇ ਆ ਵੀ ਹੁਣ ਇਹ ਕੰਮ ਦਾ ਨਹੀਂ ਰਿਹਾ,
ਹਾਂਜੀ ਹਾਂਜੀ ਹਾਂਜੀ,
ਇਹ 90-90 ਸਾਲ ਦੇ ਬਹਿ ਕੇ ਉੱਥੇ ਕੀ ਕਰਦੇ ਆ?
ਸਹੀ ਗੱਲ ਹੈ ਜੀ।
ਔਰ ਦੂਜੀ ਗੱਲ, ਜਿੰਨੀਆਂ ਇਹ ਪੈਨਸ਼ਨਾਂ ਲੈਂਦੇ ਆ, MLA ਦੀ ਪੈਨਸ਼ਨ, ਮੁੱਖ ਮੰਤਰੀ ਦੀ ਪੈਨਸ਼ਨ ਜਾਂ MP ਦੀ ਪੈਨਸ਼ਨ, 3-3, 4-4 ਪੈਨਸ਼ਨਾਂ ਲੈ ਰਹੇ ਆ, ਕਿਹੜਾ ਇਹ ਕੰਮ ਕਰਦੇ ਆ?
ਹਾਂਜੀ
ਹਾਂਜੀ। ਔਰ ਦੂਜੀ ਗੱਲ, ਜਿੰਨਾ ਖਰਚਾ ਇਹਨਾਂ ਦਾ ਨਾ, ਮੈਂ ਕਹਿੰਦਾ ਵੀ ਕਿਸੇ ਦਾ ਵੀ ਨਹੀਂ ਗਾ, ਰਾਜਿਆਂ ਮਹਾਰਾਜਿਆਂ ਨੂੰ ਵੀ ਛੱਡ ਗਏ ਆ।
ਹਾਂਜੀ ਹਾਂਜੀ ਹਾਂਜੀ,
ਕਿਉਂਕਿ ਲੋਕਾਂ ਨੂੰ ਜਾਣਕਾਰੀ ਨਹੀਂ। ਸਮਾਜ ਤਾਂ ਸਿਰਫ ਵੋਟਾਂ ਪਾਉਂਦਾ ਆਟੇ ਦਾਲ ਤੇ ਜਾਂ ਬਿਜਲੀ ਮੁਫ਼ਤ ਤੇ ਜਾਂ ਕੋਈ ਹੋਰ ਸਹੂਲਤਾਂ ਦੇ ਮਰਬਣੇ ਅੱਗੇ, ਕਿਉਂਕਿ ਉਹਨਾਂ ਨੂੰ ਵੋਟ ਦੀ ਕੀਮਤ ਨਹੀਂ ਪਤਾ।
ਹਾਂਜੀ ਹਾਂਜੀ ਹਾਂਜੀ,
ਜਦੋਂ ਵੋਟ ਦੀ ਕੀਮਤ ਪਤਾ ਲੱਗੇ, ਜਿੱਦਾਂ ਤੁਸੀਂ ਅਵੇਅਰ ਕਰ ਰਹੇ ਆ ਔਰ ਜਥੇਦਾਰ ਸਾਹਿਬ ਬੋਲ ਕੇ ਗਏ, ਉਹਨਾਂ ਦੇ ਮੈਂ ਕਲਿੱਪ ਸੁਣਿਆ, ਇਹ ਸਮਾਜ ਦਾ ਉਹਨੂੰ ਸਭ ਤੋਂ ਪਹਿਲਾਂ ਜਾਗਰਤ ਕਰਨ ਦੀ ਜ਼ਰੂਰਤ ਆ।
ਠੀਕ ਜੀ,
ਜਦੋਂ ਸਮਾਜ ਜਾਗਰਤ ਹੋ ਗਿਆ ਫਿਰ ਇਹੋ ਜਿਹਾ ਨੂੰ ਉਹ ਲਾਗੇ ਨਹੀਂ ਲੱਗਣ ਦੇਣਗੇ। ਔਰ ਦੂਜਾ, ਜਿਹੜੀਆਂ ਬੀਬੀਆਂ ਭੈਣਾਂ ਜਿਹੜੀਆਂ ਘਰਾਂ ਚ ਬੈਠੀਆਂ ਆ, ਉਹਨਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਆ ਵੀ ਅਸੀਂ ਕਿੱਥੇ ਵੋਟ ਪਾਉਣੀ, ਕਿਹਨੂੰ ਨਹੀਂ ਪਾਉਣੀ ਤੇ ਕਿਹਨੂੰ ਪਾਉਣੀ ਵੋਟ। ਅਸੀਂ ਤਾਂ ਵੋਟ ਨੂੰ ਐਵੇਂ ਅਜਾਈ ਗਵਾਉਂਦੇ ਆ, ਵੋਟ ਦੀ ਬਹੁਤ ਵੱਡੀ ਕੀਮਤ ਆ।
ਹਾਂਜੀ ਹਾਂਜੀ ਹਾਂਜੀ,
ਇਹ ਜਿਹੜੇ ਲੋਕ ਆ ਮੁਫ਼ਤ ਦੀਆਂ ਪੈਨਸ਼ਨਾਂ ਲੈ ਰਹੇ ਆ, ਮੁਫ਼ਤ ਦੀਆਂ ਸਹੂਲਤਾਂ ਲੈ ਰਹੇ, ਇਹਨਾਂ ਨੂੰ ਲਾਂਭੇ ਕਰਨਾ ਚਾਹੀਦਾ, ਲੋਕਾਂ ਨੂੰ ਇਹਨੂੰ ਬਾਈਕਾਟ ਕਰਨਾ ਚਾਹੀਦਾ, ਪਰ ਉਹ ਚੌਧਰੀ ਬਣ ਕੇ ਬੈਠੇ ਆ।
ਸਹੀ ਗੱਲ ਹੈ ਜੀ।
ਤੇ ਮੈਨੂੰ ਇਹ ਗੱਲ ਘਟਨਾ ਯਾਦ ਆ ਰਹੀ ਆ ਵੀ ਡਾਕਟਰ ਅੰਬੇਦਕਰ ਸਾਹਿਬ ਨੇ 1953 ਵਿੱਚ ਭਾਰਤ ਦੀ ਪਾਰਲੀਮੈਂਟ 'ਚ ਕਿਹਾ ਸੀ ਵੀ ਮੈਂ ਜੇ ਸੰਵਿਧਾਨ ਨੂੰ ਬਣਾਇਆ ਤਾਂ ਇਹਨੂੰ ਸਾਰਨ ਵਾਲੀ ਮੈਂ ਵੀ ਪਹਿਲਾ ਵਿਅਕਤੀ ਹੋਊਂਗਾ। ਉਹਨਾਂ ਨੇ ਇਹ ਗੱਲ ਕਿਉਂ ਕਹੀ ਸੀ? ਜਦੋਂ ਉਹਨੇ ਦੇਖਿਆ ਵੀ ਮਨ ਮਰਜ਼ੀ ਨਾਲ ਜੋ ਮਰਜ਼ੀ ਸੰਵਿਧਾਨ ਨੂੰ ਬਦਲੀ ਜਾਂਦੇ ਆ, ਜੋ ਮਰਜ਼ੀ ਕਰੀ ਜਾਂਦੇ ਆ,
ਹਾਂਜੀ ਹਾਂਜੀ ਹਾਂਜੀ,
ਸੰਵਿਧਾਨ ਦਾ ਉਹਨੇ ਨਾਸ਼ ਮਾਰਤਾ ਅਮੈਂਡਮੈਂਟ ਕਰਕੇ ਜੀ। ਉਹ ਕਹਿੰਦੇ ਮੈਂ ਇਹ ਸੱਤਾ ਦਾ ਮੰਦਿਰ ਬਣਾਇਆ ਸੀ ਦੇਵਤਿਆਂ ਲਈ, ਭਾਵ ਕਿ ਚੰਗੇ ਬੰਦਿਆਂ ਲਈ। ਇਹ 'ਚ ਤਾਂ ਕਹਿੰਦੇ ਰਾਕਸ਼ਾਂ ਦਾ ਵਾਸ ਹੋ ਗਿਆ, ਲਫੰਗਿਆਂ ਦਾ ਵਾਸ ਹੋ ਗਿਆ। ਕਹਿੰਦੇ ਮੈਂ ਸੰਵਿਧਾਨ ਨੂੰ ਜੇ ਬਣਾਇਆ ਤੇ ਸਾਰਨ ਵਾਲੇ ਪਹਿਲਾਂ ਵਿਅਕਤੀ ਨੂੰ ਬੜੇ ਗੁੱਸੇ 'ਚ ਆਏ ਸੀ ਉਹ, ਮੇਨ ਕਾਰਨ ਇਹ ਸੀ। ਤੇ ਸੋ ਸਾਨੂੰ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ ਵੀ ਤੁਸੀਂ ਵਧੀਆ ਟੌਪਿਕ ਲੈ ਕੇ ਆਉਂਦੇ, ਲੋਕਾਂ ਨੂੰ ਜਾਣਕਾਰੀ ਦਿੰਦੇ ਹਾਂ, ਔਰ ਕਿੱਦਾਂ ਕਿੱਦਾਂ ਇਹ ਲੀਡਰ ਲੋਕ ਦੇਸ਼ ਨੂੰ ਇੱਕ ਸਿਉਂਕ ਵਾਂਗ ਚੱਟ ਰਹੇ ਆ।
ਹਾਂਜੀ 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 ਹਾਂਜੀ,
ਬਹੁਤ ਧੰਨਵਾਦ ਤੁਹਾਡਾ ਜੀ।
ਸਿਆਸੀ ਨੇਤਾ ਨੇ ਜਿਵੇਂ ਬਾਦਲ ਕੇ ਕਹਿ ਲੋ, ਇਹ ਕੋਸ਼ਿਸ਼ ਕਰ ਰਹੇ ਨੇ ਜੇ ਕਾਫੀ ਚਿਰ ਤੋਂ, ਇਹਨਾਂ ਦੀ ਬੜੀ ਲੰਮੇ ਸਮੇਂ ਤੋਂ ਕੋਸ਼ਿਸ਼ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਯੂਨਿਟ ਸਥਾਪਿਤ ਹੋਣ। ਵੈਸੇ ਹੈ ਵੀ ਨਹੀਂ ਕਿਸੇ ਹੱਦ ਤੱਕ, ਤੇ ਉਹ ਜਾਣੀ ਕਿ ਉਹਨਾਂ ਨੂੰ ਸਾਡੇ ਨਾਲ ਇੱਕ ਹੋਰ ਸਰੋਤੇ ਨੇ, ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਹੋਈ ਖਾਲਸਾ ਫਤਿਹ ਜੀ।
ਹਾਂਜੀ ਹਾਂਜੀ
ਭਾਈ ਸਾਹਿਬ, ਜਿਸ ਵੇਲੇ ਵੀ ਕੋਈ ਕਿਸੇ ਨੂੰ ਗੌਰਮੈਂਟ ਲਾਲਚ ਦਿੰਦੀ ਆ ਨਾ,
ਹਾਂਜੀ,
ਇਸ ਅਹੁਦੇ ਤੇ ਹੁੰਦਾ, ਉਹਨੂੰ ਫਟਕਾਰਨਾ ਚਾਹੀਦਾ ਤਾਂ ਬੰਦਾ ਲਾਲਚ ਤੋਂ ਬਚ ਸਕਦਾ। ਇਹ ਸਵੀਕਾਰ ਕਰ ਲੈ, ਜਿਸ ਅਹੁਦੇ ਤੇ ਬੈਠੇ ਹੁੰਦੇ ਆ ਨਾ, ਉਸ ਵੇਲੇ ਸਾਰਾ ਕੰਮ ਖਰਾਬ ਹੋਇਆ। ਅੱਜ ਤੱਕ ਕਿਸੇ ਨੇ ਮੂੰਹ ਮੋੜਨ ਵਾਸਤੇ ਜਵਾਬ ਨਹੀਂ ਦਿੱਤਾ। ਉਸ ਵੇਲੇ ਸਵੀਕਾਰ ਕਰ ਲਓ, ਲਾਲਚ ਤੋਂ ਬੰਨ ਜਾਓ ਕਿ ਫਿਰ ਅਸੀਂ ਗੱਲਾਂ ਕਰਦੇ ਹਾਂ ਸਾਰੇ, ਚਾਹੇ ਬਾਦਲਾਂ ਦੀ ਅੱਜ ਆਉਣ ਵਾਲੇ ਸਮੇਂ ਵਿੱਚ ਤਾਂ ਹੁਣ ਪੰਜਾਬੀਆਂ ਦੀ ਅਣਖ ਸਾਡੇ ਥੋੜੇ ਦਿਨਾਂ ਤੇ ਸਾਹਮਣੇ ਆ ਜਾਣੀ ਕੀ ਕੁਛ ਹੈ, ਕਿੰਨੇ ਗੁਰੂ ਗ੍ਰੰਥ ਸਾਹਿਬ ਮੰਨਦੇ ਆ, ਕੀ ਵਿਆਪਦੀਆਂ ਹੋਈਆਂ, ਕੀ ਕਰਾਉਣਾ ਚਾਹੁੰਦੇ ਆਪ, ਚਾਹੇ ਬਾਦਲ ਉੱਥੇ ਬੈਠਾ ਚਾਹੇ ਬਾਹਰ ਬੈਠਾ, ਸਾਰਿਆਂ ਦੀ ਇੱਕੋ ਸਿਲਸਿਲਾ ਚੱਲਦਾ। ਚਾਹਤੇ ਅਸੀਂ ਕਹਿੰਦੇ ਬੁੱਢੇ ਇੱਦਾਂ ਕਰਦੇ ਆ, ਸਾਡੇ ਨੌਜਵਾਨ ਨਵੀਂ ਜਨਰੇਸ਼ਨ ਦੀ ਬਹੁਤ ਸੋਚਣ ਸ਼ਕਤੀ ਹੁੰਦੀ ਆ ਜੇ ਸੋਚੇ, ਹਮੇਸ਼ਾ ਬੁੱਢੇ ਨੌਜਵਾਨਾਂ ਨੂੰ ਹਰ ਥਾਂ ਜਵਾਨੀ ਦਾ ਘਾਣ ਕਰਾਉਂਦੇ ਚਮਲਾ ਕੇ।
ਹਾਂਜੀ,
ਇਹ ਉਹਨਾਂ ਦੀ ਚਾਲ ਇਹ ਰਹਿਣੀ ਆ, ਸਾਨੂੰ ਜਿੱਦਣ ਤਾਂ ਅਸੀਂ ਆਪ ਨੀ ਸਮਝਦੇ ਉਦਣ ਤਾਂ ਕੋਈ ਨੀ ਨਿਕਲ ਸਕਦੇ ਗੁਲਾਮੀ ਵਿੱਚੋਂ, ਨਹੀਂ ਤਾਂ ਜੇ ਆਉਣ ਵਾਲੇ ਸਮੇਂ ਚ ਬਾਦਲ ਤਾਂ ਮੋਦੀ ਤਾਂ ਕਾਂਗਰਸ ਸਾਰੇ ਬਣ ਗਏ ਤੇ ਟੋਪੀਆਂ ਸਾਰੇ ਜਣ ਤਿਆਰ ਰੱਖਣ, ਬੋਦੀਆਂ ਰੱਖਣ, ਇਹ ਸਾਨੂੰ ਸਵੀਕਾਰ ਕਰਨਾ ਪੈਣਾ ਜੋ ਹਾਲਾਤ ਸਿੱਖਾਂ ਦੇ। ਇਹਨੇ ਆਪਣੇ ਪੈਰ ਅੱਜ ਤਾਈ ਖੁਆੜਾ ਮਾਰਿਆ ਪਹਿਲਾਂ ਤੋਂ ਹੀ, ਕੋਈ ਵੀ ਸਾਡੇ ਕੋਲ ਐਸਾ ਬਲਵਾਨ ਨਹੀਂ ਹੋਇਆ ਸੂਰਮਾ ਜਿਹੜਾ ਅੱਗੇ ਆ ਕੇ ਇਹਨਾਂ ਦਾ ਮੂੰਹ ਮੋੜ ਸਕੇ। ਬਹੁਤ ਗਿਣਤੀ ਇਹਨਾਂ ਲੋਕਾਂ ਦੀ ਆ, ਰਿਸ਼ਵਤ ਖੋਰਾਂ ਦੀ,
ਠੀਕ ਹੈ ਜੀ।
ਫਿਰ ਜਿਹੜੇ ਇਹਨਾਂ ਦੇ ਗਰੁੱਪ ਬਣੇ ਹੋ ਆ, ਉਹ ਕੁਛ ਬੰਦਿਆਂ ਲੈ ਕੇ ਮੋਹਰੇ ਹੋ ਕੇ ਆਉਂਦੇ ਆ,
ਠੀਕ ਜੀ।
ਉਹਨਾਂ ਗਰੁੱਪਾਂ ਚੋਂ ਸਾਨੂੰ ਆਪਣੇ ਜ਼ਮੀਰ ਜਾ ਕੇ ਸਾਨੂੰ ਜੀਂਦੇ ਰਹਿਣ ਲਈ ਜਾਗਣਾ ਪੈਣਾ, ਜੀਂਦੇ ਰਹਿਣਾ ਲਈ,
ਠੀਕ ਹੈ।
ਸਾਨੂੰ ਕਿਸੇ ਨੇ ਨਹੀਂ ਠਾੜਨਾ, ਹਰ ਬੰਦੇ ਨੂੰ ਆਪਣਾ ਜ਼ਮੀਰ ਤੇ ਆਪ ਖੜਨਾ ਪੈਣਾ। ਜੇ ਕਹੀਏ ਉਹਦੇ ਨੂੰ ਬੋਲ ਪਾ, ਸਾਨੂੰ ਕੋਈ ਫਰਕ ਨਹੀਂ ਪੈਣਾ, ਭਾਈ ਪੈ ਪਿਆ ਪਹਿਲਾਂ ਤੋਂ ਪਿਆ ਹੋਣੀ ਪੈਣਾ, ਨਹੀਂ ਸੰਭਲਦੇ ਠੋਕਰਾਂ ਖਾਣੀਆਂ ਖਾਣੀਆਂ ਪੈਣੀਆਂ, ਮੰਨਣਾ ਪੈਣਾ, ਆਪਾਂ ਜਿੰਨੇ ਮਰਜ਼ੀ ਕਹਿੰਦੇ ਆ ਇਹ ਗੱਲ ਹੈਗੀ ਆ। ਜਿਸ ਕੌਮ ਨੇ ਕਿਸੇ ਨੂੰ ਲਾਲਚ ਦਿੱਤਾ, ਸਵੀਕਾਰ ਕੀਤਾ ਆ, ਤਾਂ ਸਾਡੇ ਹਾਲ ਹੋਏ ਆ। ਤੁਸੀਂ ਤਾਂ ਜ਼ਿਆਦਾ ਪੜ੍ਹ ਲਿਖੇ ਆ ਮੇਰੇ ਨਾਲ, ਆਜ਼ਾਦੀ ਤੋਂ ਲੈ ਕੇ ਜੋ ਗਾਂਧੀ ਨੇ ਵੀ ਕਿਹਾ ਹਰਿਜਨਾਂ ਨੂੰ ਵੀ, ਹਰਿਜਨ ਲੱਗ ਕੇ ਜਾਤ ਦਾ ਨਾਂ ਬਦਲ ਦਿੱਤਾ, ਸਵੀਕਾਰ ਕਰ ਲਿਆ ਲਾਲਚ ਦੇ, ਅਸੀਂ ਗੁਮਰਾਹ ਹੋ ਗਏ। ਜਿਸ ਬੰਦੇ ਵਿੱਚ ਪੜ੍ਹਿਆ ਲਿਖਿਆ ਦਿਮਾਗ ਸੀ ਇੰਨਾ ਉਸ ਵੇਲੇ, ਉਹਨੂੰ ਉਹ ਤਾਂ ਸਵੀਕਾਰ ਨਹੀਂ ਸੀ ਕਰਨਾ ਚਾਹੀਦਾ, ਸਾਨੂੰ ਇਨਸਾਨੀਅਤ ਚਾਹੀਦੀ ਆ। ਚੰਗਾ ਜੀ ਭਾਈ,
ਖਾਲਸਾ ਫਤਿਹ ਜੀ। ਸੋ ਆਪਣੇ ਆਪ ਦੇ ਵਿੱਚ ਕਈ ਗੱਲਾਂ ਫਿਰ ਸਾਹਮਣੇ ਆਉਂਦੀਆਂ ਨੇ, ਪਰ ਗੱਲ ਉਹੀ ਹੈ, ਇੱਕ ਪੰਥ ਹਤੈਸ਼ੀ ਬਣਦਾ, ਇੱਕ ਪੰਥ ਦੇ ਨਾਂ ਤੇ ਵੋਟਾਂ ਮੰਗਦਾ ਹੈ, ਬਾਬੇ ਨਾਨਕ ਦੀ ਤੱਕੜੀ ਕਹਿ ਕੇ ਤੁਹਾਡੇ ਨਾਲ ਧੋਖਾ ਕਮਾਉਂਦਾ ਹੈ, ਤੇ ਆਪਣੇ ਨਾਂ ਤੇ ਵੱਡੀਆਂ ਵੱਡੀਆਂ ਪੈਨਸ਼ਨਾਂ ਲੈਂਦਾ ਹੈ, ਤੇ ਫਿਰ ਆਖ ਦਿੰਦਾ, ਪੱਲਾ ਝਾੜ ਦਿੰਦਾ ਹੈ ਕਿ ਮੈਂ ਕੀ ਕਰ ਸਕਦਾ ਵਿਕਾਸ, ਪੰਜਾਬ ਦਾ ਤਾਂ ਖਜ਼ਾਨਾ ਹੀ ਖਾਲੀ ਹੈ, ਤੇ ਖਜ਼ਾਨਾ ਖਾਲੀ ਕੀਤਾ ਕਿਹਨੇ ਹੈ ਇਹ ਕੋਈ ਦੱਸਣ ਨੂੰ ਤਿਆਰ ਨਹੀਂ। ਹੂਟਰ ਮਾਰਦੀਆਂ ਗੱਡੀਆਂ ਪਿੰਡਾਂ ਦੇ ਵਿੱਚੋਂ ਗਰਦ ਉਡਾਉਂਦੀ, ਸਾਡੇ ਉੱਤੇ ਪਿੰਡੇ ਦੇ ਉੱਤੇ ਗਰਦ ਸੜਦੀ ਹੋਈ ਉਹ ਗੱਡੀਆਂ, ਛੂ ਛੂ ਕਰਦੀਆਂ ਲੰਘਦੇ ਨੇ ਮੇਰੇ ਨਾਲ ਕਾਲਰ ਆ ਗਿਆ ਨੇ ਮੈਨੂੰ ਲੱਗਦਾ ਉਹਨਾਂ ਨੂੰ ਲੈਂਦੇ ਆ ਵਾਹਿਗੁਰੂ ਜੀ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਵਧੀਆ ਜੀ ਵਧੀਆ ਚੜ੍ਹਦੀ ਕਲਾ ਜੀ
ਠੀਕ ਆ ਬਹੁਤ ਸੋਹਣਾ ਵਿਸ਼ਾ ਤੁਸੀਂ ਤੋਰਿਆ ਹੈ
ਹਾਂਜੀ
ਅਸੀਂ ਤਾਂ ਆਪਦੇ ਆਪ ਚ ਅਫਸੋਸ ਮਨਾਉਣੇ ਆ ਵੀ ਅਸੀਂ ਤਾਂ ਜਨਮ ਤੋਂ ਪਹਿਲਾਂ ਦੇ ਕਾਲੀ ਆ ਸਹੀ ਗੱਲ ਤੈਨੂੰ ਕੁਲਦੀਪ ਸਿੰਘ ਦੱਸੀਏ
ਹਾਂਜੀ
ਵੀ ਇੱਕ ਹੁੰਦੇ ਨਾ ਵੀ ਅਸੀਂ ਵੀ ਆਪ ਕਾਲੀ ਆ ਸਾਡਾ ਪਿਓ ਵੀ ਕਾਲੀ ਸਾਡਾ ਦਾਦਾ ਵੀ ਕਾਲੀ ਸਾਡੇ ਅਸੀਂ ਕਾਲੀ ਲਿਖਵਾਉਣੇ ਅਸੀਂ
ਹਾਂਜੀ
ਪਰ ਸਾਨੂੰ ਅਫਸੋਸ ਹੈ ਇਸ ਚੀਜ਼ ਦਾ ਅੱਜ ਹੋ ਗਿਆ ਵੀ ਸਾਨੂੰ ਆਪਦੇ ਆਪ ਤੇ ਸ਼ਰਮ ਆਉਣੀ ਚਾਹੀਦੀ ਪਰ ਇਹ ਚੌੜਾ ਤਾਂ ਸ਼ਰਮ ਹੀ ਨੀ ਮੰਨਦਾ ਇਹ
ਹਾਂਜੀ
ਅਸੀਂ ਸ਼ਰਮ ਮੰਨਦੇ ਇਸ ਗੱਲ ਦੀ ਵੀ ਅਸੀਂ ਹੁਣ ਵੀ ਲੋਕਾਂ ਦੇ ਵਿੱਚ ਕਿਵੇਂ ਕਹੀਏ ਅਕਾਲੀ ਆ ਕਿ ਕੀ ਆ ਅਸੀਂ
ਅੰਕਲ ਜੀ ਜਿਹੜੀ ਤੁਸੀਂ ਅਕਾਲੀ ਹੋਣ ਦੀ ਗੱਲ ਕਰਦੇ ਹੋ ਨਾ ਤੁਸੀਂ ਉਸ ਉਸ ਅਕਾਲੀ ਜਿਹੜੀ ਇੱਕ ਬਣਤਰ ਸੀ ਜਿਹਦਾ ਇੱਕ ਕਿਸੇ ਟਾਈਮ ਆਪਣੇ ਆਪ ਚ
ਰੋਹ
ਹਾਂਜੀ ਰੋਹ ਹੁੰਦਾ ਸੀ ਤੁਸੀਂ ਉਸ ਅਕਾਲੀ ਦੀ ਗੱਲ ਕਰ ਰਹੇ ਹੋ ਤੁਸੀਂ ਜਿਹੜੇ ਅੱਜ ਅਕਾਲੀ ਨੇ ਇਹਨਾਂ ਦੀ ਗੱਲ ਨੀ ਕਰ ਰਹੇ ਤੁਸੀਂ
ਪਰ ਸਾਨੂੰ ਇਹਦੀ ਵੀ ਸ਼ਰਮ ਆਈ ਜਾਂਦੀ ਸਹੀ ਗੱਲ ਪੁੱਛੋ ਨਾ ਵੀ ਅਸੀਂ ਵੀ ਸਾਡਾ ਜਿਹੜਾ ਸੀਗਾ ਨਾ ਮੁੱਢੋ ਤਣ ਬਣਾ ਵੀ ਅਸੀਂ ਕਿਸ ਨੂੰ ਲੈ ਕੇ ਤੁਰੇ ਤੇ ਅੱਜ ਪਹੁੰਚ ਕਿੱਥੇ ਗਿਆ
ਹਾਂਜੀ
ਵੀ ਅੱਜ ਉਹਨੂੰ ਅਦਲ ਬਦਲ ਕਰਨਾ ਤਾਂ ਕਿਵੇਂ ਹੋਊਗਾ ਅਦਲ ਬਦਲ ਕਿਵੇਂ ਹੋਊਗਾ ਸਾਨੂੰ ਇਉਂ ਸਮਝ ਨੀ ਲੱਗਦੀ ਵੀ ਆ ਜਿਹੜੇ ਨਵੇਂ ਨੂੰ ਅਸੀਂ ਅਪਣਾਉਣਾ ਸ਼ੁਰੂ ਕਰ ਦਈਏ ਉਹ ਵੀ ਗਾਹ ਨੂੰ ਧੋਖਾ ਦੇ ਜੇ ਤਾਂ ਫਿਰ ਸਾਡਾ ਕੀ ਬਣੂਗਾ ਵੀ ਅਸੀਂ ਪਹਿਲਾਂ ਤਾਂ ਸਾਡਾ ਜਿਹੜਾ ਕਈਆਂ ਪੀੜ੍ਹੀਆਂ ਤੋਂ ਸੀਗਾ ਜਿਹੜਾ ਤੁਰਿਆ ਆਉਂਦਾ ਉਹ ਅੱਜ ਆਣ ਕੇ ਸਿਰੇ ਤੇ ਆਣ ਕੇ ਜਮਾ ਹੀ ਉਹ ਜਿਵੇਂ ਆਉਂਦੇ ਹੁੰਦੇ ਨਾ ਵੀ ਕਈ ਵਾਰੀ ਆਪਾਂ ਫਸਲ ਬੀਜਦੇ ਆਪਾਂ ਤੇ ਉਹ ਫਸਲ ਦੇ ਵਿੱਚੋਂ ਬੀਜ ਮਾੜਾ ਜੇ ਤਾਂ ਉਹ ਫਸਲ ਹੀ ਮਾੜੀ ਹੋ ਜਾਂਦੀ ਹੈ ਹੈ
ਹਾਂਜੀ
ਬਿਲਕੁਲ
ਜੀ
ਬਿਲਕੁਲ ਹੁਣ ਤਾਂ ਇਹ ਤੇ ਸਪਰੇ ਮਾਰਿਆ ਵੀ ਮੈਨੂੰ ਤਾਂ ਲੱਗਦਾ ਸਾਰਾ ਗੁੱਲੀ ਡੰਡਾ ਹੀ ਹੋ ਗਿਆ ਕਣਕ ਰਹੀ ਨੀ ਵਿੱਚ ਇਹਦੇ ਸਾਰਾ ਇਹ ਗੁੱਲੀ ਡੰਡਾ ਹੀ ਹੈ
ਕਿਉਂਕਿ ਅਸੀਂ ਸਪਰੇ ਹੀ ਨੀ ਮਾਰੀ
ਇਹ ਚੀਜ਼ ਆ ਨਾ ਵੀ ਸਪਰੇ ਮਾਰਨ ਦਾ ਜਿਹੜਾ ਸੀਗਾ ਨਾ ਟਾਈਮ ਤੇ ਉਹ ਉਸ ਟਾਈਮ ਦੇ ਵਿੱਚ ਇਹਨਾਂ ਨੇ ਨਾ ਲੋਕਾਂ ਨੂੰ ਅਣਜਾ ਲਿਆ
ਹਾਂਜੀ
ਅਣਜਾ ਲਿਆ ਇਉਂ ਕਿਉਂਕਿ ਵੀ ਪਿੱਛੋਂ ਜਿਹੜਾ ਆਪਣੇ ਨਾ 84 ਤੋਂ ਬਾਅਦ ਜਿਹੜਾ ਘੱਲੂਘਾਰਾ ਹੀ ਹੋਇਆ ਸਮਝ ਲਾ 10 ਸਾਲ ਜਿਹੜਾ ਵੀ ਕੌਮ ਦਾ ਘਾਣ ਹੋਇਆ
ਹਾਂਜੀ
ਉਹ ਤੋਂ ਦੁਖੀ ਹੋਈ ਕੌਮ ਨੇ ਤੇ ਜਾਣੀ ਕਿ ਵੀ ਇਹਨੇ ਵਿੱਚ ਇਹ ਆਪਦਾ ਨਾ ਸੈੱਟ ਕਰੀ ਬੈਠਾ ਰਿਹਾ ਉਦੋਂ ਜਿਹੜਾ ਜਿਹੜੇ ਸੀਗੇ ਨਾ ਇਹਦੇ ਉਲਟ ਬੰਦੇ ਸੀਗੇ ਉਹ ਇਹਨੇ ਸਾਂਭ ਚੁੱਕਾ ਸੀ ਇਹ
ਹਾਂਜੀ ਹਾਂਜੀ
ਉਹ ਸਾਂਭ ਚੁੱਕਾ ਇਹਨੂੰ ਉਦੋਂ ਮੌਕਾ ਮਿਲ ਗਿਆ ਵੀ ਕਿਉਂਕਿ ਇਹਦੇ ਕੋਲ ਕਾਲੀਆਂ ਦੀ ਮੋਹਰ ਸੀਗੀ ਉਸ ਟਾਈਮ ਤੇ
ਹਾਂਜੀ
ਉਹ ਮੋਹਰ ਵਰਤ ਕੇ ਵੀ ਮੈਂ ਕਾਲੀ ਆ ਤੇ ਮੈਂ ਵੀ ਇਹ ਸਾਡੀ ਕਾਂਗਰਸ ਦੁਸ਼ਮਣ ਆ ਤੇ ਉੱਥੋਂ ਇਹਨੇ ਇਹ ਕੰਮ ਸਟਾਰਟ ਕੀਤਾ ਉਦੋਂ 97-98 ਦੀਆਂ ਵੋਟਾਂ ਦੇ ਵਿੱਚ ਇਹ ਫੇਰ ਕਾਮਯਾਬ ਹੋ ਗਿਆ
ਹਾਂਜੀ
ਉਦੋਂ ਮਗਰੋਂ ਫੇਰ ਇਹ ਦੁਬਾਰਾ 2 ਵਾਰੀ ਫੇਰ ਹੋ ਗਿਆ ਹੁਣ ਤਾਂ ਇਹਨੇ ਫਿਰ ਕਹਾਣੀ ਕਰਤਾ ਨਜ਼ਾਓ ਕਾਇਦਾ ਕਮੇਟੀ ਤੇ ਇਹਨੇ ਕਬਜ਼ਾ ਕਰ ਲਿਆ ਇੱਧਰੋਂ ਸਰਕਾਰ ਤੇ ਪੰਜਾਬ ਤੇ ਇਹਨੇ ਕਬਜ਼ਾ ਕਰ ਲਿਆ ਚਾਰ ਤੇ ਫਿਰ ਜਾਣੀ ਕਿ ਪਰਿਵਾਰਵਾਦ ਨੂੰ ਮੂਹਰੇ ਲਿਆ ਕੇ ਤੇ ਇਹ ਬਾਕੀ ਦੇ ਪੰਜਾਬ ਦਾ ਤਾਂ ਸੱਤਿਆਨਾਸ਼ੀ ਕਰਤਾ ਕੋਈ ਬੰਦਾ ਬੋਲਣ ਵਾਲਾ ਹੀ ਰਹਿਣ ਦਿੱਤਾ ਜਿਹੜੇ ਉਹ ਆਪਣੇ ਕੀ ਉਹ ਮੈਨੂੰ ਨਾ ਭੁੱਲ ਗਿਆ ਕੈਪਟਨ ਸੀਗਾ ਉਹ ਆਪਣੇ ਜਿਹੜਾ
ਕਮਲਜੀਤ
ਸਿੰਘ ਕੈਪਟਨ
ਹਾਂਜੀ
ਬਹੁਤ ਵਧੀਆ ਬੰਦਾ ਸੀ ਇਹਦੇ ਥਾਂ ਤੇ ਆਉਣ ਵਾਲਾ ਬੰਦਾ ਸੀ ਉਹ ਪਹਿਲਾਂ ਹੀ ਖਤਮ ਕਰਤਾ ਨੇ ਜਾਂ ਛੱਡਿਆ ਕੋਈ ਨੀ ਆਪਦੇ ਇਹਦੇ ਬਰਾਬਰ ਤੇ ਚੜ੍ਹਨ ਵਾਲਾ ਬੰਦਾ ਇਹਦੇ ਕੋਈ ਇਹ ਚੀਜ਼ਾਂ ਵੀ ਅਸੀਂ ਤਾਂ ਇਸ ਗੱਲ ਤੋਂ ਸ਼ਰਮ ਸਾਨੂੰ ਤਾਂ ਕਾਲੀ ਖਵਾਉਣ ਤੋਂ ਹੁਣ ਉਲੀ ਜਾਂਦੀ ਆ ਤੇ ਪਰ ਇਹ ਬੰਦੇ ਨੇ ਤਾਂ ਸਿਰਾ ਹੀ ਕਰਤਾ ਅੱਗੇ ਹੁਣ ਵੀ ਸਮੇਂ ਦੇ ਮੁਤਾਬਕ ਨਾ ਹੁਣ ਨਵੀਆਂ ਗੱਲਾਂ ਹੁਣ ਵਚਨ ਦੀ ਲੋੜ ਆ ਵੀ ਇਹ ਹੁਣ ਵੀ ਪੰਥ ਕਹਿ ਕੇ ਤਾਂ ਨੀ ਗੱਲ ਚੱਲਣੀ ਹੁਣ ਪੰਥ ਦਾ ਤਾਂ ਕੰਮ ਸਰ ਗਿਆ ਹੁਣ ਕਿਉਂਕਿ ਵੀ ਉਹ ਪੰਥ ਬਰਬਾਦ ਹੋ ਚੁੱਕਾ ਉਹ ਤੇ ਜਿਹੜੇ ਪੰਥਕ ਤਰ੍ਹਾਂ ਹੈਗੀਆਂ ਉਹਨਾਂ ਨੂੰ ਹੁਣ ਸੋਚ ਕੇ ਆਪਦਾ ਨਵਾਂ ਪੰਥ ਨਿਕਲਣਾ ਚਾਹੀਦਾ ਆਹ ਚੀਜ਼ਾਂ ਮੈਂ ਤਾਂ ਇਸ ਗੱਲ ਦੇ ਹੱਕ ਚ
ਯਾਨੀ ਕਿ ਹਜੇ ਵੀ ਸਾਨੂੰ ਕਹਿਣ ਦਾ ਭਾਵ ਹਿੰਮਤ ਨਹੀਂ ਹਾਰਨੀ ਚਾਹੀਦੀ
ਜਿਵੇਂ ਨਵਾਂ ਪੰਥ ਆਪਦਾ ਹੁਣ ਬਣਾਓ ਹੁਣ ਇਹ ਬੰਦਿਆਂ ਨੂੰ ਬਾਹਰ ਕੱਢੋ ਇਹ ਜਿਹੜੇ ਵਿੱਚ ਕੋਕੜੂ ਵੜ ਗਿਆ ਨਾ ਇਹਨਾਂ ਨੂੰ ਬਾਹਰ ਕੱਢ ਦੇ ਛਾਣ ਦੇ ਇਹਨਾਂ ਨੂੰ ਹੁਣ
ਯਾਨੀ ਕਿ ਪੰਜਾਬ ਦੇ ਜੰਮਿਆਂ ਨੂੰ ਜਿਵੇਂ ਨਿੱਤ ਮਹਿਮਾ ਵਾਲੀ ਗੱਲ ਹੈ ਸਾਡੇ ਤਾਂ ਰੋਜ਼ ਹੀ ਮਹਿਮਾ ਖੜੀਆਂ ਜੀ
ਬਿਲਕੁਲ ਜੀ ਬਿਲਕੁਲ ਬਿਲਕੁਲ ਹਈ ਆ ਮੇਰੇ ਵੱਲੋਂ ਤਾਂ ਵੀ ਇਹ ਹੁਣ ਮੌਕਾ ਹੁਣ ਇਦੋਂ ਮੌਕਾ ਖੁੱਝ ਲਾ ਦਿਓ ਕਿਉਂ ਅਸੀਂ ਤਾਂ ਅਕਾਲੀ ਅਸੀਂ ਅਕਾਲੀ ਰਹਿਣਾ ਅਸੀਂ ਹੋਰ ਕੋਈ ਬਣਨਾ ਨੀ ਗਾ ਤੇ ਪਰ ਜਿਹੜੇ ਖੋਟ ਆ ਜਿਹੜਾ ਪਿਆਜ ਨੂੰ ਤਾਂ ਕੱਢਣਾ ਹੀ ਪਊਗਾ
ਹਾਂਜੀ ਹਾਂਜੀ ਠੀਕ ਬਹੁਤ ਵਧੀਆ ਜੀ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਸੋ ਕਿਹੜੇ ਸਾਕੇ ਦੇ ਵਿੱਚ ਜਾਂ ਕਿਹਦੇ ਵਿੱਚ ਇਹਨਾਂ ਦਾ अपने आप दे विच जेकर पंजाब दे पानिया की गल करदे आ पंजाबी सूबे की गल करदे आ पंजाबी सूबे मोर्चे नूं सब तो पहला यह बादल मोहरे होके तुरता सी उहदे कई कारण ने बहुत कुछ उहदे पिछे छुपिया होया है उहदे विच वी इहदे अपने स्वार्थ सन उहनां स्वार्थां नूं क्योंकि जेकर जिवें पहला वड्डा पंजाब सी विच हरियाणा आउंदा सी ते उहदे विच फिर इहदे पैर लगणे काफ़ी औखे सन ते ओ एक नहीं टेंड फौड़ी जिहड़ी है विच पसा के रखी ते फिर हजे तक भी जिहड़े कई जिहड़े होर ने ते दूजी गल ये हमेशा ही इस परिवार का विकास वधदा गया ते पंजाब का विकास थले नूं जांदा रह गया मैं उन्हां एक पंजाबी होण दे नाते मैं इन्हां नूं ये सवाल करदा कि पंजाब की किसानी बर्बाद हो गई पंजाब का पानी बर्बाद हो गया पंजाब की जमीन खत्म हो गई पंजाब कैंसर ना मर रहा पंजाब का एजुकेशन सिस्टम तबाह कर दिता गया पंजाब दे विच बेरोजगारी इन्नी बढ़ गई है ते पंजाब दे विच खड़ारी ते जां होर जिहड़ियां गल्लां सन उत्तम पंजाब दियां वो मैं कित्थों लब्भां इन्हां लीडरां नूं जदों अज पिंडां दे लोग जिहड़े सूझवान नौजवान ने पर इन्नी क गल मैनूं इक चंगी लगी है कि इस वार जदों इह पिंडां दे विच जांदे ने ते इन्हां नूं सवाल पुछे जांदे ने भाई तुसीं कीता की है विकास ते जेकर पूरे इंडिया की गल भारत की गल करनी हो सिंगापुर तो बाद दे विच सिंगापुर सॉरी इस तो बाद दे विच आजाद हुंदा है अपना एक वखरा मुल्क बनता है तो उन्हें किन्नी जड़ी है अपने आप दे विच डिवेलपमेंट कर ली है तो जेकर असी इंडिया नूं देखिए भारत नूं देखिए दिन बर दिन थले नूं निगरदा जांदा है उहदा कारण की है पहला तुसी गोरियां नूं पिटदे रहे कि गोरे कढ़ने गोरे कढ़ के तो फिर काले बिठा ले कालिया ने की करता भाई उन्हें तो ज़्यादा लुट्टिया उही परिवारवाद उही सड़ दे लिया लिया के ठोकते रहे पंजाब दे विच एजुकेशन सिस्टम नूं बड़ी सकीम के तहत इन्हां लोकां ने इन्हां नीति घाड़िया ने और जिहड़े जिन्हां ने सरकारां चलाईयां जिहड़े अपने उत्थे अहुदियां ते बैठे रहे बड़ी सकीम दे नाल मारिया है तुसी दसवीं मैट्रिक तक आम जिहड़े साडे पिंडां दे सरकारी स्कूल चलदे सन उहनां दे विचों अद्धे अद्धे बच्चियां दे कंपारमेंट आ जाणियां किसी दी कासे किसी ओह एक 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 स्कीम दे तहत कि तुहाडी जूथ नूं लक किदां तोड़ना है जेकर इहनां दीआं कंपारमेंट आउणगीआं इत्थे जूझदे रहणगे एक दो सालां दे विच घर दे कहणगे बहि जा जां पुत्तरा कुछ होर कर ला कुड़ी नूं कह देणगे सिलाई कढ़ाई कर ला ते चल अपना ठीक ठाक है तैनूं ब्याहीए जे कंपारमेंट ना आउंदियां हुंदियां साडे ते इह ला दित्ता गया कि पंजाब दे लोक पढ़दे नहीं ओह पढ़न जोगा तैनूं छड्डिआ ही नहीं अगले ने स्कीम दे नाल मारिआ है क्योंकि जिहड़ी विद्या है ओह इक इहो जिहा मनुख दा अंग है जिहनूं कोई भी दुनिया दा जिड्डा वड्डा मर्जी ताकतवर आ जावे आदमी ओह तुहाडे कोलों जिहड़ी ओह विद्या जिहड़ी प्राप्त कीती होई तुसीं आ उहनूं कोई खोह नहीं सकदा उन्होंने खोण का तरीका देखो कि अपनाया हरेक नूं पता आपां नूं क्लास दे विच एक दो जवाक जिहड़े ने वह नॉर्मली तौर दे उत्ते जिहड़े हुंदे सन कि असी कह सकदे नलायक नहीं वाले पढ़न वाले जां नहीं दिमागी तौर दे उत्ते उन्हां नूं नहीं सी पर वह पता हुंदा सी ते पर जदों आउंदे सी जदों वह रिजल्ट आउंदे सी जदों नतीजे आउंदे सन ते उहदे विचों अद्धों वध क्लास दीआं कंपारमेंटां हुंदीआं सन ते पूर कहड़ा रह गया फिर डिग्रियां पढ़ना किने सी ऑफिसर किने बनना सी जवानी तो हुण भी बथेरी पढ़ती है हुण थोड़ा शोषण हो रहा फिर उस तो बाद फिर इन्हां ही लीडरां ने कॉन्वेंट स्कूल खोलने शुरू किए कि पंजाब का एजुकेशन सिस्टम उच्चा करना है उहदे च फिर थोड़ा शोषण रज के किया ते अज भी हो रहा है किहड़ा साका है जिहदे विच बादल का नाँ नहीं बोलता ਕਿਹੜਾ ਸਾਕਾ ਹੈ ਜਿਹਦੇ ਵਿੱਚ ਬਾਦਲ ਦੀ ਸ਼ਮੂਲੀਅਤ ਨਹੀਂ ਹੈਗੀ ਜਿਹਦੇ ਵਿੱਚ ਇਹਨੇ ਕੋਈ ਵੀ ਇਹੋ ਜਿਹਾ ਕੰਮ ਕੀਤਾ ਹੋਵੇ ਕਿ ਜਿਹੜੇ ਤੇ ਧੱਬੇ ਲੱਗੇ ਨੇ ਧੋ ਹੋ ਜਾਣ ਹੈ ਨਹੀਂ ਕੋਈ ਵੀ ਤੇ ਫਿਰ ਪੰਥ ਰਤਨ ਦਰ ਪੰਥ ਰਤਨ ਇਹ ਇੱਕ ਇੱਕ ਸਾਨੂੰ ਘੁਣ ਵਾਂਗੂ ਖਾ ਰਿਹਾ ਹੈ ਘੁਣ ਵਾਂਗੂ 84 ਹੋਈ ਉਹਦੇ ਵਿੱਚ ਹੱਥ ਇਹਦਾ ਬੋਲਦਾ ਹੈ ਟੈਂਕਾਂ 'ਚ ਟੈਂਕਾਂ ਅਤੇ ਤੋਪਾਂ ਦੇ ਨਾਲ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਦੇ ਵਿੱਚ ਇਹਦਾ ਹੱਥ ਬੋਲਦਾ ਹੈ ਸਿੱਧੀਆਂ ਚਿੱਠੀਆਂ ਲਿਖੀਆਂ ਸੈਂਟਰ ਨੂੰ ਸੱਤ ਭਿੰਡਰਾਂ ਵਾਲਾ ਆਕੀ ਹੋ ਗਿਆ ਅਤੇ ਅੱਜ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਭਿੰਡਰਾਂ ਵਾਲੇ ਨੂੰ ਚਾਹੁਣ ਵਾਲੇ ਬਾਦਲ ਨੂੰ ਜੱਫੀਆਂ ਪਾਉਂਦੇ ਆ ਭਿੰਡਰਾਂ ਵਾਲਾ ਤੈਨੂੰ ਪੈਰਾਂ 'ਚ ਬਿਠਾਉਂਦਾ ਸੀ ਅੱਜ ਭਿੰਡਰਾਂ ਵਾਲੇ ਦੇ ਪੈਰੋਕਾਰ ਜਿਹੜੇ ਨੇ ਜਿਹੜੇ ਕਹਿੰਦੇ ਨੇ ਭਿੰਡਰਾਂ ਵਾਲਾ ਇੱਦਾਂ ਸੀ ਉੱਦਾਂ ਸੀ ਉਹ ਆਪ ਇਹਦੇ ਪੈਰਾਂ 'ਚ ਪੈਂਦੇ ਅੱਜ ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਇੱਕ ਉਹ ਸੂਰਬੀਰ ਯੋਧਾ ਜਿਹੜਾ ਅਣਖ ਦੀ ਖਾਤਰ ਆਪਣਾ ਨਸ਼ਵਰ ਕਰ ਗਿਆ ਇੱਕ ਉਹ ਗਦਾਰ ਜਿਹਨੇ ਕੌਮ ਦੀ ਪਿੱਠ ਦੇ ਵਿੱਚ ਹਮੇਸ਼ਾ ਛੁਰੇ ਮਾਰੇ ਅਤੇ ਉਹਨੂੰ ਅਸੀਂ ਸਨਮਾਨਤ ਨੂੰ ਸਰੋਪਾ ਪਾ ਪਾ ਕੇ ਮਾਣ ਦਿੰਦੇ ਹੋਈਏ ਅਤੇ ਸਾਡੇ ਪ੍ਰਚਾਰਕ ਸ਼੍ਰੇਣੀ ਵੀ ਇਹਨੂੰ ਇਹਨੂੰ ਪ੍ਰਚਾਰਨ ਤੋਂ ਕਿਤੇ ਵੀ ਗਰੇਜ਼ ਨਹੀਂ ਕੀਤਾ ਪੰਜਾਬ ਦਾ ਕਿਹੜਾ ਕਿਹੜਾ ਕੰਮ ਹੈ ਕਿਹੜਾ ਜਿਹਦੇ 'ਤੇ ਇਹਨੇ ਮਾਫੀਏ ਮਾਫੀਏ ਤਿਆਰ ਕਰਕੇ ਇਹਨੇ ਕਬਜ਼ੇ ਨਹੀਂ ਕੀਤੇ ਕੇਵਲ ਮਾਫੀਆ ਸਾਰੀ ਪੰਜਾਬ 'ਤੇ ਟਰਾਂਸਪੋਰਟ ਜ਼ਮੀਨਾਂ ਦੇ ਕਬਜ਼ਿਆਂ ਦੇ ਕਿਵੇਂ ਲੈਣੇ ਨੇ ਵਧੀਆ ਰੈਸਟੋਰੈਂਟ ਜਾਂ ਹੋਰ ਕਿਤੇ ਚੱਲਦਾ ਹੋਵੇ ਉੱਤੇ ਕਬਜ਼ਾ ਕਿੱਦਾਂ ਕਰਨਾ ਹੈ ਛੱਡਿਆ ਕੀ ਹੈ ਜਿਵੇਂ ਭਾਈ ਰਣਜੀਤ ਸਿੰਘ ਹੁਣਾਂ ਨੇ ਦੱਸਿਆ ਕਿ ਹਰਿਆਣੇ ਦੇ ਵਿੱਚ ਜਿਹੜੀ ਉਹ ਜ਼ਮੀਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਉਹਨੂੰ 100 ਸਾਲ 'ਤੇ ਲੀਜ਼ 'ਤੇ ਲੈ ਕੇ ਟਕਾਰ ਮਾਰ ਗਿਆ ਇਹ ਤਾਂ ਇੱਕ ਛੋਟੀ ਜਿਹੀ ਹੋਰ ਪਤਾ ਨਹੀਂ ਕਿੰਨੀਆਂ ਕੁ ਉਪਜਾਊ ਜ਼ਮੀਨਾਂ ਜਿਹੜੀਆਂ ਨੇ ਇੱਦਾਂ ਲੀਜ਼ 'ਤੇ ਲਈਆਂ ਹੋਣਗੀਆਂ ਜਿਹੜਾ ਗੁਰੂ ਦਾ ਨਹੀਂ ਹੋ ਸਕਿਆ ਅਤੇ ਉਹ ਤੁਹਾਡਾ ਸਿੱਖੋ ਕੀ ਹੋ ਸਕਦਾ ਹੈ ਮੈਂ ਇੱਕ ਦਿਨ ਪੜ੍ਹ ਰਿਹਾ ਸਾਂ ਕਹਿੰਦੇ ਵੀ ਇਹਦੇ ਵੱਡੇ ਵਡੇਰੇ ਜਿਹੜੇ ਨੇ ਉਹ ਬਈ ਜਿਹੜਾ ਆਜ਼ਾਦੀ ਗੁਲਾਟੀਆਂ ਦੇ ਟਾਈਮ ਦੇ ਦੌਰਾਨ ਉਹ ਕਹਿੰਦੇ ਬਈ ਖੂਹਾਂ ਦੇ ਵਿੱਚ ਜ਼ਹਿਰ ਸੁੱਟਦੇ ਰਹੇ ਨੇ ਅਤੇ ਜਦੋਂ ਮੈਂ ਇਹਦੀਆਂ ਹਰਕਤਾਂ ਦੇਖਦਾ ਜਦੋਂ ਮੈਂ ਇਹਦੀਆਂ ਕਰਤੂਤਾਂ ਦੇਖਦਾ ਇਸ ਬੁੱਢੇ ਦੀਆਂ ਤਾਂ ਮੈਨੂੰ ਸੱਚ ਜਿਹਾ ਹੋਣ ਲੱਗ ਪੈਂਦਾ ਵਾਕਿਆ ਇੱਦਾਂ ਦਾ ਹੀ ਹੋਣਾ ਖੂਨ ਤਾਂ ਕਿਤੇ ਨਾ ਕਿਤੇ ਵਾਲਾ ਮਾਰਦਾ ਹੀ ਹੈ ਕਹਿੰਦੇ ਮਜੀਠੀਏ ਦੇ ਵੱਡਿਆਂ ਵਡੇਰਿਆਂ ਨੇ ਅਡਵਾਇਰ ਨੂੰ ਆਪਣੇ ਘਰੇ ਸੱਦ ਕੇ ਉਹਨੂੰ ਕਾਫੀ ਕਹਿੰਦੇ ਇੱਜ਼ਤ ਮਾਣ ਦਿੱਤਾ ਸੀ ਅਤੇ ਉਹਦੇ ਲੱਛਣ ਅੱਜ ਮਜੀਠੀਏ ਦੇ ਵਿੱਚੋਂ ਦਿਖਦੇ ਨੇ ਸਾਨੂੰ ਦੇਖੋ ਤਾਂ ਸਹੀ ਗੱਲ ਉਸ ਖਿੱਤੇ ਦੀ ਹੈ ਜਿਸ ਖਿੱਤੇ ਦੇ ਵਿੱਚ ਸਿੱਖ ਹੱਸਦੇ ਵੱਸਦੇ ਰਹਿੰਦੇ ਸਨ ਗੱਲ ਉਹ ਹੈ ਕਿ ਉਸ ਖਿੱਤੇ ਨੂੰ ਉਜਾੜਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਕਿਹਨੇ ਪਾਇਆ ਅਤੇ ਕਿਹੜੇ ਕਿਹੜੇ ਤਰੀਕੇ ਨਾਲ ਪਾਇਆ ਅਤੇ ਅਸੀਂ ਹਜੇ ਤੱਕ ਵੀ ਸਮਝ ਨਹੀਂ ਸਕੇ ਉਹ ਬੁੱਢਾ ਅੱਜ ਵੀ ਸਾਨੂੰ ਕਲਕਾਰੀ ਜੀ ਮਾਰ ਕੇ ਹੱਸ ਕੇ ਟੇਢੀ ਜੀ ਗੱਲ ਕਰਕੇ ਪਰੇ ਹੋ ਜਾਂਦਾ ਨਕੋਦਰ ਦੇ ਵਿੱਚ ਸਾਡੀ ਜਵਾਨੀ ਦਾ ਘਾਣ ਕੀਤਾ ਗਿਆ ਅੰਮ੍ਰਿਤਸਰ ਸਾਡੀ ਜਵਾਨੀ ਦਾ ਘਾਣ ਕੀਤਾ ਗਿਆ ਗੁਰਦਾਸਪੁਰ ਦੇ ਵਿੱਚ ਮੁੰਡਾ ਮਾਰਿਆ ਜਿਹੜਾ ਉਹ ਵੀ ਇਹਦੀ ਉਦੋਂ ਵੀ ਅਕਾਲੀ ਸਰਕਾਰ ਸੀ ਬਰਗਾੜੀ ਕਾਰਡ ਹੁੰਦਾ ਉਦੋਂ ਵੀ ਅਕਾਲੀ ਸਰਕਾਰ ਸੀ ਕਰਮਜੀਤ ਸਿੰਘ ਅਤੇ ਹੋਰ ਦੋ ਜਿਹੜੇ ਮਾਰੇ ਉਦੋਂ ਵੀ ਅਕਾਲੀ ਸਰਕਾਰ ਸੀ ਲੁਧਿਆਣੇ ਦੇ ਵਿੱਚ ਕਾਂਡ ਹੁੰਦਾ ਭੰਨਿਆਰੇ ਵਾਲੇ ਦੇ ਉਦੋਂ ਵੀ ਅਕਾਲੀ ਸਰਕਾਰ ਸੀ ਮੈਂ ਕਿਹੜਾ ਤੁਹਾਨੂੰ ਮੈਂ ਦੱਸ ਦਿਆਂ ਇੱਥੇ ਤੱਕ ਕਿ ਜੇਕਰ ਕਾਂਗਰਸ ਦੇ ਦੌਰਾਨ ਜਦੋਂ ਬੇਅੰਤ ਸਿੰਘ ਬੁੱਚੜ ਬਣਦਾ ਹੈ ਮੁੱਖ ਮੰਤਰੀ ਉਦੋਂ ਇਹਦੇ ਘਰ ਦਾ ਇੱਕ ਵੀ ਜੀ ਨਹੀਂ ਮਰਿਆ ਇਹਨੂੰ ਕਿਤੇ ਵੀ ਤੱਤੀ ਵਾਹ ਲੱਗੀ ਤਾਂ ਮੈਨੂੰ ਦੱਸ ਦਿਓ ਉਸ ਤੋਂ ਬਾਅਦ ਫਿਰ ਇਹ ਉਸੇ ਲਾਈਨ 'ਤੇ ਔਰ ਇਹ ਘੁੱਟ ਘੁੱਟ ਕੇ ਜੱਫੀਆਂ ਪਾਵੇ ਉਹ ਕਾਤਲ ਨੂੰ ਜਿਹੜੇ ਕੌਮ ਦੇ ਕਾਤਲ ਨੇ ਫਿਰ ਸਭ ਤੋਂ ਵੱਡਾ ਜਿਹੜਾ ਘਿਨਾਉਣਾ ਕੰਮ ਇਸ ਬਾਦਲ ਪਰਿਵਾਰ ਨੇ ਕੀਤਾ ਜਦੋਂ ਸਰਸੇ ਵਾਲੇ ਸਾਧ ਨੇ ਸਾਂਗ ਰਚਾਇਆ ਇੱਕ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਬਣਵਾ ਕੇ ਉਹ ਪੁਸ਼ਾਕ ਵੀ ਕਹਿੰਦੇ ਬਾਅਦ ਦੇ ਵਿੱਚ ਜਿਹੜੇ ਸੂਤਰ ਦੱਸਦੇ ਨੇ ਕਿ ਉਹ ਵੀ ਬਾਦਲ ਦੇ ਘਰੋਂ ਆਈ ਹੈ ਔਰ ਬਾਦਲ ਨੇ ਬਣਾ ਕੇ ਦਿੱਤੀ ਹੈ ਕੀ ਕਰੋਗੇ ਤੁਸੀਂ ਔਰ ਸਰਸੇ ਵਾਲੇ ਸਾਧ ਦੀ ਫਿਲਮ ਦੇ ਕੋਲ ਤਾਂ ਇਹਨੇ ਪੁਲਿਸ ਲਾ ਛੱਡੀ ਔਰ ਦੂਜੇ ਪਾਸੇ ਜਿਹੜੇ ਸ਼ਾਂਤਮਈ ਧਰਨਾ ਦੇ ਰਹੇ ਸਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਦੇ ਵਜੋਂ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ ਔਰ ਗੋਲੀਆਂ ਚਲਾਈਆਂ ਉਮਰਾਂ ਨੰਗਲ ਨੇ ਉਹਦੀ ਰਹਿਨੁਮਾਈ ਦੇ ਵਿੱਚ ਗੋਲੀਆਂ ਚੱਲੀਆਂ ਚੱਲੀਆਂ ਕਿ ਨਹੀਂ ਚੱਲੀਆਂ ਇਸੇ ਬੁੱਢੇ ਬਾਦਲ ਦੇ ਨਾਲ ਰਾਤ ਨੂੰ ਫੋਨ 'ਤੇ ਗੱਲ ਹੁੰਦੀ ਹੈ ਅਤੇ ਉੱਥੇ ਡੀ ਜੀ ਪੀ ਦੇ ਇਹ ਗੱਲਾਂ ਕਲੀਅਰ ਕਰ ਰਿਹਾ ਸਮੇਤ ਸੈਣੀ ਆਲਮ ਇਜ਼ਹਾਰ ਆਲਮ ਦੇ ਨਾਂ ਦੇ ਉੱਤੇ ਜਿਹੜੇ ਮਾਝੇ ਵਾਲੇ ਮੇਰੇ ਵੀਰ ਇਸ ਟਾਈਮ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਇਜ਼ਹਾਰ ਆਲਮ ਕੌਣ ਸੀ ਕਿਉਂਕਿ ਉਹਨਾਂ ਦੇ ਘਰ ਪੜੇ ਉਜਾੜੇ ਨੇ ਇਸ ਆਲਮ ਨੇ ਆਲਮ ਸੈਨਾ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਸਵੇਦ ਸੈਣੀ ਨੇ ਸਾਡੀ ਕਿੰਨੀ ਜਵਾਨੀ ਬਰਬਾਦ ਕੀਤੀ ਇਹ ਉਹਨਾਂ ਨੂੰ DGP ਲਾਉਂਦਾ ਹੈ ਤੇ ਉਹਨਾਂ ਨੂੰ ਵੱਡਿਆਂ ਅਹੁਦਿਆਂ ਤੇ ਲੈ ਕੇ ਜਾਂਦਾ ਬਾਦਲ ਆਪੇ ਹੀ ਦੇਖ ਲਓ ਤੁਸੀਂ ਗਦਾਰ ਹੋਇਆ ਕਿ ਨਾ ਹੋਇਆ ਇਹ ਤਾਂ ਮੈਂ ਤੁਹਾਡੇ ਨਾਲ ਜਿਹੜੀਆਂ ਜਿਹੜੀਆਂ ਤੁਹਾਡੇ ਅੱਖਾਂ ਦੇ ਮੋਹਰੇ ਜਾਂ ਤੁਹਾਡੀ ਚੇਨ ਦੇ ਵਿੱਚ ਗੱਲਾਂ ਨੇ ਉਹੀ ਦੱਸ ਰਿਹਾ ਕਿ ਤੁਹਾਨੂੰ ਅਸੀਂ ਛੇਤੀ ਅੰਡਰਸਟੈਂਡ ਕਰਕੇ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਕਾਲ ਕਰੀਏ ਉਹ ਭਾਈ ਇਹਨਾਂ ਨੂੰ ਮੂੰਹ ਨਾ ਲਾਇਓ ਪੰਜਾਬ ਦੇ ਵਿੱਚ ਡਰੱਗ ਮਾਫੀਆ ਦੇ ਵਿੱਚ ਇਹਦੇ ਲੀਡਰਾਂ ਦਾ ਨਾਮ ਬੋਲਣਾ ਕੀ ਖਤਰੇ ਤੋਂ ਘੱਟ ਹੈ ਉਹਨਾਂ ਨੂੰ ਤੱਤੀ ਵਾਹ ਨਾ ਲੱਗਣੀ ਇਸ ਤੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਔਰ ਪੰਜਾਬ ਦੀ ਜਵਾਨੀ ਤਬਾਹ ਹੋ ਜਾਵੇ ਉਹ ਵੀ ਡਰੱਗ ਦੇ ਨਾਲ ਪੰਜਾਬੀਓ ਅਸੀਂ ਉਹ ਦਿਨਾਂ ਨੂੰ ਤਰਸਾਂਗੇ ਜਦੋਂ ਸਾਡੇ ਘਰਾਂ ਦੇ ਵਿੱਚ ਜਵਾਕ ਨਹੀਂ ਪੈਦਾ ਹੋਣੇ ਸਾਨੂੰ ਦਿਨ ਦੇਖਣੇ ਪੈਣਗੇ ਉਹ ਇਸ ਬੁੱਢੇ ਬਾਦਲ ਦੀ ਬਦੌਲਤ ਇਹਦੀ ਜੁੰਡਲੀ ਨੇ ਡਰੱਗ ਲਿਆ ਕੇ ਸਿੱਟੀ ਹੈ ਪੰਜਾਬ ਦੇ ਵਿੱਚ ਤੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਘੜੀਸ ਘੜੀਸ ਕੇ ਬਾਹਰ ਸੁੱਟਿਆ ਜਾਂਦਾ ਉੱਥੇ ਕਈ ਕੁਛ ਚੱਲਦਾ ਹੈ
ਹਾਂਜੀ ਇਹ ਜਿਹੜਾ ਅੱਜ ਕੱਲ੍ਹ ਚੋਣਾਂ ਦਾ ਮਾਹੌਲ ਥੋੜ੍ਹਾ ਬਹੁਤਾ ਪੱਕਿਆ ਹੈ ਬਹੁਤਾ ਜ਼ਿਆਦਾ ਪੱਕਿਆ ਨਹੀਂ ਲੱਗਦਾ ਦੇਖਣ ਪਰਖਣ ਨੂੰ ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਠੀਕ ਹੈ ਕਿ ਕੋਈ ਸਮਾਂ ਸੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਹ ਅਤੇ ਆਪਾਂ ਨੇ ਸਿੱਖ ਕੌਮ ਨੂੰ ਮਾਣ ਸੀ ਕਿ ਇਹ ਜਿਹੜੇ ਨੇ ਹੱਕ ਸੱਚ ਲਈ ਲੜਦੇ ਨੇ ਪਰ ਹੌਲੀ ਹੌਲੀ ਸਮੇਂ ਦੀ ਹਕੂਮਤ ਨੇ ਕੁਛ ਐਸੀ ਖੇਡ ਖੇਡੀ ਕਿ ਇਸ ਨੂੰ ਹੀ ਦਸਤਾ ਬਣਾ ਕੇ ਸਿੱਖ ਕੌਮ ਦਾ ਘਾਣ ਵੱਡੀ ਪੱਧਰ ਦੇ ਉੱਤੇ ਕੀਤਾ ਪਰ ਫਿਰ ਵੀ ਚਲੋ ਸਮੇਂ ਦੇ ਅਨੁਸਾਰ ਜੋ ਕੁਛ ਵੀ ਵਾਪਰਿਆ ਪਰ ਸਭ ਤੋਂ ਵੱਡੀ ਮੂਰਖਤਾ ਇਹ ਹੋਵੇਗੀ ਜੇ ਆਪਾਂ ਇੰਨਾ ਕੁਝ ਜਾਣਦੇ ਹੋਏ ਵੀ ਆਪਾਂ ਫਿਰ ਇਸ ਲੋਟੂ ਟੋਲੇ ਦੀ ਹਮਾਇਤ ਕਰਦੇ ਰਹੀਏ ਫਿਰ ਗਲਤੀ ਕਿਸੇ ਹੱਦ ਤੱਕ ਆਪਣੀ ਵੀ ਹੋਵੇਗੀ ਕਿਉਂਕਿ ਸਾਰਾ ਕੁਛ ਇਸ ਖਾਸ ਤੌਰ ਦੇ ਉੱਤੇ ਇਸ ਬਾਦਲ ਪਰਿਵਾਰ ਬਾਰੇ ਤਾਂ ਬਹੁਤ ਕੁਛ ਛਪ ਚੁੱਕਾ ਬਹੁਤ ਕੁਛ ਆ ਚੁੱਕਾ ਬਹੁਤ ਕੁਛ ਹੋ ਚੁੱਕਾ ਪਰ ਫਿਰ ਵੀ ਕੁਝ ਕੁ ਲੋਕ ਜਿੱਦ ਪੁਣੇ ਦੇ ਵਿੱਚ ਜਿਹੜੇ ਨੇ ਉਹ ਇਸ ਦੇ ਨਾਲ ਕਰਦੇ ਨੇ ਸਾਡੇ ਨਾਲ ਇੱਕ ਸਰੋਤੇ ਨੇ ਪਰ ਸਰੋਤਿਆਂ ਨੂੰ ਬੇਨਤੀ ਹੈ ਕਿ ਜਿਹੜਾ ਸਮਾਂ ਥੋੜਾ ਜਿਹਾ ਹਾਂਜੀ
ਹਾਂਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ
ਖਾਲਸਾ ਫਤਿਹ ਜੀ ਭਾਈ ਜੀ ਦਾ ਨੌ ਮਾਸ ਦਾ ਰਿਸ਼ਤਾ ਹੈ ਨਾ ਅਕਾਲੀਆਂ ਦਾ
ਹਾਂਜੀ
ਉਹ ਦੋ ਘੱਟ ਗਿਣਤੀਆਂ ਦਾ ਮੁਰਜਮ ਆ ਜਿਸਨੇ ਮੁਸਲਮਾਨ ਗੁਜਰਾਤ ਕਤਲ ਕਰਾਇਆ ਤਾਂ ਸਿੱਖਾਂ ਨੂੰ ਉਜਾੜਿਆ ਅੱਜ ਤੱਕ ਪਿੱਛੇ ਪਿਆ ਕੱਢਣੇ ਉੱਥੋਂ ਸਾਰੇ ਇਹਨਾਂ ਦਾ ਖਾਸ ਨੌ ਮਾਸ ਦਾ ਰਿਸ਼ਤਾ ਜਿਹਦੇ ਵਿੱਚ ਕਹਿੰਦੇ ਬਸਦੇ ਨੀ ਸਾਡਾ ਕੋਈ ਰਿਸ਼ਤਾ ਨੀ ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੀ ਸਿੱਖ ਜਮਾਤ ਨੂੰ ਨਹੀਂ ਚਾਹੁੰਦੇ ਘੱਟ ਗਿਣਤੀਆਂ ਨੂੰ ਨਹੀਂ ਚਾਹੁੰਦੇ ਜਿਹੜੀ ਬ੍ਰਾਹਮਣਵਾਦੀ ਸੋਚ ਆ ਨਾ
ਹਾਂਜੀ
ਉਹ ਗੁਰੂ ਨਾਨਕ ਤੋਂ ਵੀ ਪਹਿਲਾਂ ਦੀ ਲੱਗੀ ਉਹ ਆ
ਹਾਂਜੀ
ਜਿਹਨੇ ਜਾਤਾਂ ਬਣਾਈਆਂ
ਹਾਂਜੀ
ਰੂਚ ਨੀਚ ਸਭ ਕੁਛ ਕੀਤਾ ਉਹਨੇ
ਹਾਂਜੀ
ਸਾਡੇ ਸਿਧਾਂਤ ਨੂੰ ਵੀ ਵਿਗਾੜਨ ਵਾਲਾ ਇਹੀ ਸੋਚ ਆ
ਹਾਂਜੀ
ਪਰ ਸਾਨੂੰ ਸਮਝ ਨੀ ਆਈ ਇਹਨੂੰ ਸੋਚ ਲਓ ਸਾਰੇ ਜਣੇ ਇਹ ਮੁੰਡ ਤੋਂ ਲੈ ਕੇ ਖੋਜੋ ਵੀ ਜਿਹਨੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਨੂੰ ਵੀ ਖਤਮ ਕੀਤਾ
ਹਾਂਜੀ
ਅਸੀਂ ਉਹਦੇ ਫੇਰ ਭਾਈਵਾਲ ਬਣਦੇ ਹਾਂ ਇੱਥੇ ਵੀ ਅਸੀਂ ਵੋਟਾਂ ਵਾਲੇ ਇਹੀ ਕਹਿੰਦੇ ਆ ਵੀ ਸਾਡਾ ਨਾਮ ਰਿਸ਼ਤਾ ਸਾਨੂੰ ਸਾਂਝੀ ਵਾਲਤਾ ਚਾਹੀਦੀ ਭਾਈ ਆਪਣੇ ਆਪ ਨੂੰ ਵੇਚ ਕੇ ਕਿਸੇ ਝੋਲੇ ਚ ਨਾ ਪਵੋ
ਹਾਂਜੀ
ਫੇਰ ਕਾਇਮ ਹੋ ਸਕਦੇ ਆ ਇਹ ਪਹਿਲਾਂ ਤੋਂ ਲੱਗਾ ਗੁਰੂ ਨਾਨਕ ਤੋਂ ਇਹ ਪਹਿਲਾਂ ਤੋਂ ਲੱਗਾ ਜੀ ਇਸ ਪਿੱਛੇ
ਵਾਹਿਗੁਰੂ ਜੀ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਰੇਡੀਓ ਦਾ ਜੀ ਟਾਈਮ ਤਾਂ ਅਸੀਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਵੀ ਕਾਫੀ ਰੁਝੇਵੇਂ 'ਚ ਬਿਜ਼ੀ ਹੋਏ ਹਾਂ ਤੇ ਪਰ ਇਹਦੇ ਨਾਲ ਅਸੀਂ ਜਿਹੜਾ ਇੱਕ ਸਾਡਾ ਹੋਰ ਪ੍ਰੋਜੈਕਟ ਸੀ ਜਿਹੜਾ ਅਸੀਂ ਟੈਸਟ ਕੀਤਾ ਸੀ ਲਾਸਟ ਈਅਰ ਤੇ ਅਸੀਂ ਤੁਹਾਡੇ ਨਾਲ TV ਤੇ ਰਾਹੀਂ ਜ਼ਰੂਰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਟਾਈਮ 'ਚ ਕਿਸੇ ਵੀ ਨਹੀਂ ਉਹਦਾ ਡਿਫਰੈਂਟ ਕੋਈ ਹੋਰ ਦਿਨ ਰੱਖਾਂਗੇ ਜੀ ਕੋਈ ਹੋਰ ਦਿਨ ਕਿਸੇ ਹੋਰ ਦਿਨ
ਚਲੋ
ਠੀਕ ਆ ਕੋਈ ਨਾ ਕੋਈ ਆਵਾਂ ਥੋੜਾ ਜਿਹਾ ਟਾਈਮ ਵੱਧ ਕਰੋ ਇਹ ਗੱਲਾਂ ਤਾਂ ਇੰਨੀਆਂ ਗੱਲਾਂ ਜਿਹੜਾ ਨਾ ਘੰਟਾ ਤੇ ਤਾਂ ਐਵੇਂ ਵਿੱਚੋਂ ਕੋਈ ਸਿਰੇ ਨੀ ਲੱਗਦੇ ਪੰਜ ਸੱਤ ਫੋਨ ਆ ਜਾਣੇ ਵਿੱਚੋਂ ਤੇ ਉਹ ਕੁਛ ਗੱਲਾਂ ਹੁੰਦੇ ਉਹ ਲਿੰਕ ਜਾ ਟੁੱਟ ਜਾਂਦਾ ਗੱਲ ਉਹ ਸਿਰੇ ਨੀ ਲੱਗਦੀ ਕੋਈ
ਹਾਂਜੀ ਨਹੀਂ ਠੀਕ ਆ ਜੀ ਉਹਦੇ ਲਈ ਅਸੀਂ ਅੰਡਰਸਟੈਂਡ ਕਰਦੇ ਆ ਅਸੀਂ ਇਹ ਚੀਜ਼ ਨੂੰ ਸਮਝ ਰਹੇ ਆ
ਕੋਈ
ਗੱਲ ਨੀ ਜੀ ਉਹਦੇ ਤੇ ਜਿਹੜੀ ਉਹ ਸਾਡੀ ਉਹ ਜਿਹੜੀ ਅਸੀਂ ਟੈਸਟਿੰਗ ਕੀਤੀ ਸੀ ਉਹ ਕਾਫੀ ਸਕਸੈਸਫੁਲ ਸੀ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਆ ਕੰਮ ਕਰ ਰਹੇ ਆ ਉਹਨੂੰ ਛੇਤੀ ਅਸੀਂ ਤੁਹਾਡੀ ਝੋਲੀ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ
ਬਹੁਤ ਵਧੀਆ
ਹਾਂਜੀ ਠੀਕ ਆ ਜੀ ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ ਸੋ ਅਸੀਂ ਵੀ ਇਹ ਚੀਜ਼ ਤਾਂ ਅਸੀਂ ਵੀ ਫੀਲ ਕਰਦੇ ਹਾਂ ਅਸੀਂ ਵੀ ਇਹਨੂੰ ਰੀਅਲਾਈਜ਼ ਕਰਦੇ ਹਾਂ ਕਿ ਟਾਈਮ ਬੜਾ ਥੋੜ੍ਹਾ ਹੈ ਕਿਉਂਕਿ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿਉਂਕਿ ਸਾਡੀਆਂ ਆਮ ਨੋਰਮਲ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦਾ ਵਾਹ ਵਾਸਤਾ ਹੈ ਪਰ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੇਕਰ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਖਿਮਾ ਦੇ ਜਾਜਕ ਹਾਂ ਇੱਕ ਅਰਦਾਸ ਜ਼ਰੂਰ ਕਰਿਓ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦਾ ਸੰਦੇਸ਼ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਸੀ ਉਹਦੇ ਤੇ ਅਸੀਂ ਵੀ ਰੱਤੀ ਭਰ ਵੀ ਇੱਦਾਂ ਚੱਲਦੇ ਰਹੀਏ ਤੇ ਤੁਹਾਡਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ ਤੇ ਤੁਹਾਡੀਆਂ ਅਰਦਾਸਾਂ ਦੇ ਨਾਲ ਅਸੀਂ ਅਗਲੀਆਂ ਪੁਲਾਂਘਾਂ ਪੁੱਟਦੇ ਰਹੀਏ ਡੋਲੀਏ ਨਾ ਇੰਨੀ ਕੁ ਅਰਦਾਸ ਸਾਡੇ ਲਈ ਜ਼ਰੂਰ ਕਰ ਦਿਆ ਕਰੋ ਜੀ ਇੱਥੇ ਹੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Standing here, darling, I don't shed a tear. This is just the rain in my eyes. And if I have proved to you that everything I say is true, please help me believe my own lies. Funny how I've stopped loving you. Funny I don't miss all the heaven in your kiss, your touch. Though I don't love you, not much. When my day is done, when I turn to the east, I can see no dawn. But iron horse come, buffalo go, like blades out of grass, they cut us all down. Yes, I know what it is to be free, to run as far as the eye can see. But long I've come, buffalo go, like blades. They cut us all down. Why in the world are you so cruel? Why in the world are you so cruel? Here is a girl who's working in a factory, spends all her time thinking what she wanted to be. She got no boyfriend, she got no